ਗੁਰੂ ਸਾਹਿਬ ਜੀਓ ਅੰਤ ਨ ਪਾਵਲ ਦੇਵ ਸਵੈ ਇੰਦਰ ਮਹਾ ਸ਼ਿਵ ਜੋ ਕਰੀ ਹੁਣ ਵੇਦ ਵਿਰੰਚ ਵਿਚਾਰ ਰਹਿਓ ਹਰ ਜਾਪਨ ਛੱਡਿਓ ਏ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤਿ ਅਰਜਨ ਮਾਹੇ ਤਰੀ ਤੁਮਰੀ ਮਹਿਮਾ ਅਪਰੇ ਅਪਾਰਾ ਜਾ ਕਲ ਹੁਨ ਕਿਨਹੁ ਪਾਰਾ ਦੇਵ ਦੇਵ ਰਾਜਨ ਕੇ ਰਾਜ ਦੀਨ ਦਿਆਲ ਗਰੀਬ ਨਿਵਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬ੍ਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰੂ ਸੇਵੀ ਐਨਿਸ ਸਹਿਜ ਸੁਹਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ
ਵਾਹਿਗੁਰੂ ਜੀ ਮਾਰੂ ਮਹੱਲਾ ਪੰਜਵਾਂ ਪਾਰ ਬ੍ਰਹਮ ਸਭ ਊਚ ਬਿਰਾਜੇ ਆਪੇ ਥਾਪ ਉਥਾਪੇ ਸਾਜੇ ਪ੍ਰਭ ਕੀ ਸਰਨ ਗਹਿਤ ਸੁਖ ਪਾਈਐ ਕਿਛ ਭਉ ਨਾ ਵਿਆਪੈ ਬਾਲਕਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਛਾਵਾਂ ਦੇ ਵਕਤ ਸਜੇ ਹੋਏ ਗੁਰੂ ਨਾਨਕ ਦੇਵ ਸੋਹਣੇ ਦਰਬਾਰ ਵਿੱਚ ਪਹੁੰਚੇ ਹੋ ਹੁਣੇ ਹੁਣ ਗੁਰੂ ਰਾਮਦਾਸ ਮਹਾਰਾਜ ਦੇ ਦਰੋਂ ਘਰੋਂ ਬਰੋਸ ਆਏ ਹੋਏ ਬਹੁਤ ਹੀ ਸਤਿਕਾਰਯੋਗ ਰਾਗੀ ਸਿੰਘ ਸਾਹਿਬਾਨ ਰਾਗੀ ਭਾਈ ਅਮਨਦੀਪ ਸਿੰਘ ਜੀ ਜੋ ਸੰਪਰਦਾ ਦਮਦਮੀ ਟਕਸਾਲ ਦੇ ਵਿਦਿਆਰਥੀ ਨੇ ਬੜੀ ਸੁੰਦਰ ਮਨੋਹਰ ਉਹਨਾਂ ਨੇ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਹੈ ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ ਆਓ ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ ਉਹਦੇ ਵਿੱਚ ਦੋ ਸ਼ਬਦ ਜਿਹੜੇ ਪਿੱਛੇ ਸਨ ਸੰਸਰਨਾਮਾ ਉਸ ਤੋਂ ਬਾਅਦ ਪੀਰ ਮੀਆਂ ਮੀਰ ਦੇ ਨਾਲ ਆਏ ਹੋਏ ਕਾਜੀ ਦੇ ਨਾਲ ਵਾਰਤਾਲਾਪ ਉਹਦੇ ਹਿੰਦੀ ਅਤੇ ਸੰਸਕ੍ਰਿਤ ਦੇ ਸ਼ਬਦ ਪੁਰਾਣਾਂ ਦੇ ਵਿੱਚ ਆਏ ਹੋਏ ਪਰਮਾਤਮਾ ਦੇ ਕਿਰਤਮਨਾਮਾ ਦੀ ਕਥਾ ਸੀ ਅਤੇ ਪਰਾ ਪੂਰਬਲਾ ਨਾਮ ਉਸ ਤੋਂ ਉਪਰੰਤ ਕਾਜੀ ਦੇ ਨਾਲ ਉਹਨਾਂ ਦੀ ਗੂੜ ਭਾਸ਼ਾ ਔਰ ਉਹਨਾਂ ਦੇ ਸਾਰੇ ਕਰਤੱਬਾਂ ਦੇ ਅਨੁਸਾਰ ਸਿੱਖਿਆ ਦਿੱਤੀ ਮਹਾਰਾਜ ਨੇ ਮੱਕਾ ਕਿਹੜਾ ਹੈ ਨਵਾਜ਼ਾਂ ਕਿਹੜੀਆਂ ਹਨ ਇਹ ਸਾਰਾ ਆਪ ਜੀ ਕੱਲ੍ਹ ਸਰਵਣ ਕੀਤਾ ਹੈ ਸੋ ਆਓ ਮਨ ਬਿਰਤੀਆਂ ਇਕਾਗਰ ਕਰੋ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਨੇ ਸੁਣੋ ਜੀ
ਮਾਰੂ ਮਹੱਲਾ ਪੰਜਵਾਂ
ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਵਾਹਿਗੁਰੂ ਪਰਮੇਸ਼ੁਰ ਦੀ ਸ਼ਿਵਤ ਸਲਾਹ ਦਾ ਭਰਪੂਰ ਅੰਮ੍ਰਿਤ ਵਚਨ ਗੁਰਸਿੱਖਾਂ ਨੂੰ ਸੰਬੋਧਨ ਕਰਕੇ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਜੀ
ਪਾਰ ਬ੍ਰਹਮ ਸਭ ਊਚ ਬਿਰਾਜੇ
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਜਿਹੜਾ ਵਾਹਿਗੁਰੂ ਪਰਮੇਸ਼ੁਰ ਹੈ ਜਿਸ ਬ੍ਰਹਮ ਦਾ ਕੋਈ ਪਾਰ ਔਰ ਆਰ ਨਹੀਂ ਹੈ ਸਾਰਿਆਂ ਤੋਂ ਉੱਚੇ ਵਿਰਾਜਮਾਨ ਹੈ ਇਹ ਜੋ ਪ੍ਰਕਿਰਤੀ ਉਰੇ ਹੈ ਉਹ ਪਰਮਾਤਮਾ ਪ੍ਰਕਿਰਤੀ ਤੋਂ ਪਾਰ ਹੈ ਪਰੇ ਹੈ ਇਹ ਤਾਂ ਹੈ ਪਾਰ ਸ਼ਬਦ ਦਾ ਅਰਥ ਜਿਹੜਾ ਬ੍ਰਹਮ ਸ਼ਬਦ ਹੈ ਇਹ ਸੰਸਕ੍ਰਿਤ ਦਾ ਸ਼ਬਦ ਹੈ ਇਸ ਦੇ ਅਰਥ ਹਨ ਵਿਆਪਕ ਜਿਹੜਾ ਸਾਰੀ ਜਗ੍ਹਾ ਵਿਆਪਕ ਹੈ ਜਿਹਦਾ ਪਾਰ ਔਰ ਆਰ ਨਹੀਂ ਹੈ ਜੋ ਪ੍ਰਕਿਰਤੀ ਉਰੇ ਹੈ ਅਤੇ ਉਹ ਪ੍ਰਕਿਰਤੀ ਤੋਂ ਪਰੇ ਹੈ ਜੋ ਪਾਪਾਂ ਪੁੰਨਾਂ ਤੋਂ ਪਾਰ ਹੈ ਬ੍ਰਹਮ ਨਿਰਾਕਾਰ ਪਾਰ ਬ੍ਰਹਮ। ਅਤੇ ਉਹ ਸਭ ਸ਼ਬਦ ਹੈ ਜਿਹਦੇ ਵਿੱਚ ਦੇਵੀ ਦੇਵਤੇ ਨੇ ਪੀਰ ਪੈਗੰਬਰ ਅਵਤਾਰ ਇਹਨਾਂ ਸਭ ਸਾਰਿਆਂ ਤੋਂ ਊਚ ਕੀ ਉੱਚੇ ਥਾਂ 'ਤੇ ਵਿਰਾਜੇ ਹੋਏ ਹੈ, ਭਾਵ ਅਤ ਉੱਚਾ ਤਾ ਕਾ ਦਰਬਾਰ, ਅੰਤ ਨਹੀਂ ਕੁਛ ਬਾਰਾ ਬਾਰ। ਇਹ ਪਰਮੇਸ਼ੁਰ ਵਾਹਿਗੁਰੂ ਸਾਰਿਆਂ ਤੋਂ ਉੱਚਾ ਹੈ, ਸਾਰਿਆਂ ਤੋਂ ਵੱਡਾ ਹੈ। ਅਤੇ ਉਹ ਪਰਮੇਸ਼ੁਰ ਵਾਹਿਗੁਰੂ ਆਪਣੇ ਸੱਚਖੰਡ ਦੇ ਅੰਦਰ ਵਿਰਾਜੇ ਵਿਰਾਜਮਾਨ ਹਨ। ਵਾਹਿਗੁਰੂ ਦੀ ਉਸਤਤ ਕੀਤੀ ਹੈ,
ਆਪੇ ਥਾਪ ਉਥਾਪੇ ਸਾਜੇ,
ਜੋ ਪਰਮੇਸ਼ੁਰ ਨੇ ਆਪ ਹੀ ਕਿਸੇ ਦੂਸਰੇ ਤੋਂ ਨਹੀਂ ਇਹ ਸੰਸਾਰ ਨੂੰ ਸਥਾਪਨ ਕੀਤਾ, ਸੰਸਾਰ ਨੂੰ ਪੈਦਾ ਕੀਤਾ, ਔਰ ਫਿਰ ਆਪ ਹੀ ਇਸ ਨੂੰ ਆਪਣੇ ਹੁਕਮ ਦੀ ਉਥਾਪੇ ਕੀ ਹੈ ਪੁੱਟ ਦਿੱਤਾ, ਨਾਸ ਕਰ ਦਿੱਤਾ। ਨਾਸ ਹੋਏ ਫਿਰ ਸੰਸਾਰ ਨੂੰ ਸਾਜੇ ਸਾਜਨਾ ਕਰ ਦਿੰਦਾ। ਐਸਾ ਪਰਮੇਸ਼ੁਰ ਵਾਹਿਗੁਰੂ ਹੈ, ਉਤਪਤ ਲੈਤਾ ਪਾਲਣਾ ਅੰਤਰ ਜਾਮੀ ਜਾਨ, ਜੀਵ ਗਤਾਗਤ ਜੀਵਾਂ ਦੇ ਕਰਮਾਂ ਦੀ ਤਬਦੀਲ ਕਰਨੀ। ਐਸਾ ਜੋ ਪਰਮੇਸ਼ੁਰ ਵਾਹਿਗੁਰੂ ਹੈ ਉਹ ਪਰਮਾਤਮਾ ਆਪ ਹੀ ਜਿਹੜੇ ਪਰਮੇਸ਼ੁਰ ਦੇ ਚਰਨੀ ਲੱਗ ਗਏ ਉਹ ਆਪ ਹੀ ਉਹਨਾਂ ਦੇ ਹਿਰਦੇ ਦੇ ਅੰਦਰ ਸ਼ੁਭ ਗੁਣਾਂ ਦੀ ਸਥਾਪਨਾ ਕਰ ਦਿੰਦੇ, ਸਤ ਸੰਤੋਖ ਦਇਆ ਧਰਮ ਵਿਚਾਰ। ਇਹ ਆਪੇ ਥਾਪ ਅਤੇ ਉਥਾਪੇ ਉਹਨਾਂ ਦੇ ਹਿਰਦੇ ਦੇ ਵਿੱਚੋਂ ਕਾਮ ਕਰੋ ਲੋਭ ਹੰਕਾਰ ਨੂੰ ਪੁੱਟ ਦਿੰਦਾ। ਇਹ ਦੂਸਰੇ ਅਰਥ ਵਿੱਚ ਐਸਾ ਹੈ ਸੰਪਰਦਾ ਦੇ ਅੰਦਰ। ਅਤੇ ਆਪ ਹੀ ਆਪਣਿਆਂ ਸਿੱਖਾਂ ਨੂੰ ਨਾਮ ਜਪਣ ਵਾਲਿਆਂ ਨੂੰ ਸ਼ੁਭ ਗੁਣਾਂ ਦੇ ਨਾਲ ਸਾਜਨਾ ਕਰਦਾ ਹੈ। ਐਸਾ ਪਰਮੇਸ਼ੁਰ ਵਾਹਿਗੁਰੂ ਹੈ,
ਪ੍ਰਭ ਕੀ ਸਰਨ ਗਹਿਤ ਸੁਖ ਪਾਈਐ।
ਅਤੇ ਪ੍ਰਭ ਮਾਲਕ ਵਾਹਿਗੁਰੂ ਜੋ ਹੈ ਉਹਦੀ ਸ਼ਰਨ ਗ੍ਰਹਿਣ ਕਰਨ ਦੇ ਨਾਲ ਸਦੀਵ ਸੁਖ ਪਾਈਦਾ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੁਭ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਚਨ ਹੈ, ਜੋ ਸੋਕੋ ਚਾਹੈ ਸਦਾ ਸਰਨ ਰਾਮ ਕੀ ਲੈ। ਇਸ ਕਰਕੇ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪ੍ਰਭ ਕੀ ਸਰਨ ਗਹਿਤ ਨਾਮ ਗ੍ਰਹਿਣ ਕਰਨ ਦੇ ਸੁਖ ਪਾਈਏ, ਸਦੀਵ ਕਾਲ ਸੁਖ ਪ੍ਰਾਪਤ ਹੁੰਦਾ ਹੈ।
ਕਿਛ ਪਾਉ ਨਾ ਵਿਆਪੈ ਬਾਲਕਾ,
ਤੇ ਫਿਰ ਕੁਛ ਵੀ ਪਾਉ ਨਾਮ ਡਰਦਾ ਹੈ। ਅਤੇ ਬਾਲ ਇੱਥੇ ਜਿਹੜਾ ਸ਼ਬਦ ਹੈ ਮਾਇਆ ਦਾ ਵਾਚਕ ਹੈ। ਮਾਇਆ ਦਾ ਜਿਹੜਾ ਕੋਈ ਵੀ ਭਾਉ ਡਰ ਨਹੀਂ ਵਿਆਪ ਸਕਦਾ ਫਿਰ। ਇਸ ਕਰਕੇ ਜਿਹੜਾ ਕਾਲ ਹੈ ਉਹ ਬੜਾ ਬਲਵਾਨ ਹੈ, ਉਹਦੇ ਬਲ ਕਹੀਏ ਬਲ ਦਾ ਵੀ ਕੋਈ ਵੀ ਡਰ ਨਹੀਂ ਵਿਆਪਦਾ ਫਿਰ। ਪ੍ਰਭ ਕੈ ਸਿਮਰਨ ਕਾਲ ਪਰਹਰ ਹੈ, ਐਸਾ ਕਥਨ ਕੀਤਾ ਹੈ। ਹਾਂਜੀ,
ਗਰਭ ਅਗਨ ਮੈਂ ਜਿਨਹਿ ਉਭਾਰਿਆ।
ਮਹਾਰਾਜ ਚੇਤੇ ਕਰਾਉਂਦੇ ਨੇ, ਹੇ ਜੀਵ ਤੂੰ ਕਿਰਤ ਕਰਨ ਨਾ ਬਣ, ਵਾਹਿਗੁਰੂ ਦੇ ਬਹੁਤ ਪਰਉਪਕਾਰ ਤੇਰੇ 'ਤੇ। ਜਦੋਂ ਤੂੰ ਮਾਤਾ ਦੇ ਗਰਭ ਦੇ ਵਿੱਚ ਸੀ ਤੇ ਤੇਰੀ ਮਾਂ ਵੀ ਤੇਰੀ ਰੱਖਿਆ ਨਹੀਂ ਸੀ ਕਰ ਸਕਦੀ। ਗਰਭ ਦੇ ਵਿੱਚ ਮਾਨੋ ਬੱਚੇ ਨੂੰ ਭੁੱਖ ਲੱਗੀ ਹੈ, ਮਾਂ ਕੀ ਕਰੇਗੀ? ਬੱਚੇ ਨੂੰ ਕੋਈ ਤਕਲੀਫ ਹੈ, ਮਾਂ ਕੀ ਕਰੇਗੀ? ਕੁਛ ਵੀ ਨਹੀਂ। ਔਰ ਫਿਰ ਜਠਰਾ ਅਗਨੀ ਦਾ ਸੇਕ ਇੰਨਾ ਤਿੱਖਾ ਹੈ, ਗਰਭ ਕਾਲ ਦੇ ਵਿੱਚ ਬੜੀਆਂ ਸਖਤ ਚੀਜ਼ਾਂ ਖਾਧੀਆਂ ਹੋਈਆਂ ਔਰ ਦੇ ਹਜ਼ਮ ਹੋ ਜਾਂਦੀਆਂ ਹਨ। ਕਾਰਨ ਕੀ ਹੈ? ਜਠਰਾ ਅਗਨੀ ਪ੍ਰਜਵਲਿਤ ਹੈ, ਉਸ ਜਠਰਾ ਅਗਨੀ ਨੇ ਬੱਚੇ ਨੂੰ ਸੇਕ ਦੇ ਕੇ, ਜਿਵੇਂ ਆਵੇ ਦੀ ਇੱਟਾਂ ਪੱਕਦੀਆਂ ਹਨ, ਭਾਂਡੇ ਪੱਕਦੇ ਨੇ, ਇਹ ਚਮੜੀ ਦਾ ਭਾਂਡਾ ਜਿਹੜਾ ਹੈ ਵਾਹਿਗੁਰੂ ਨੇ ਇਹ ਆਵੀ ਲਾਈ ਹੋਈ ਹੈ। ਉਹ ਸੇਕ ਮਾਤਾ ਦੇ ਪੇਟ ਦੇ ਵਿੱਚ ਹੈ। ਔਰ ਦੇਖੋ ਹੈਰਾਨੀ ਦੀ ਬਾਤ ਹੈ, ਜਿੱਥੇ ਦਾਣੇ ਪੁੰਨਣ ਵਾਲੀ ਪੱਠੀ ਹੋਵੇ ਉੱਥੇ ਘਾਹ ਨਹੀਂ ਉੱਗਦਾ, ਅਤੇ ਉੱਥੇ ਕਮਲ ਫੁੱਲ ਪੈਦਾ ਹੋ ਜਾਏ, ਇਹ ਤਾਂ ਬੜੀ ਅਸਚਰਜ ਬਾਤ ਹੈ। ਜਠਰਾਗਨੀ ਦੇ ਵਿੱਚ ਇੱਕ ਕਮਲ ਦੀ ਨਿਆਈ ਬੱਚੇ ਦਾ ਪੈਦਾ ਹੋਣਾ, ਇਹ ਉਹਦੀ ਅਸਚਰਜ ਲੀਲਾ ਹੈ। ਗਰਭ ਅਗਨਮ ਹੈ ਅਤੇ ਉੱਥੇ ਜਿਹੜੀ ਜਠਰਾਗਨੀ ਸੀ, ਇਹ ਕਈ ਪ੍ਰਕਾਰ ਦੀ ਅੱਗ ਹੁੰਦੀ ਹੈ ਜਿਹੜੀ ਚੁੱਲ੍ਹਿਆਂ 'ਚ ਬਲਦੀ ਹੈ, ਇਹਨੂੰ ਦਾਵਾ ਨਾਲ ਕਹਿੰਦੇ, ਔਰ ਜਿਹੜੀ ਚੇਤ ਦੇ ਮਹੀਨੇ ਬਣਾਉਣ ਲੱਗਦੇ ਇਹਨੂੰ ਡੌਂ ਅਗਨੀ ਕਹਿੰਦੇ, ਔਰ ਜਿਹੜੀ ਬਨਸਪਤੀ ਦੇ ਹਰ ਤੀਲੇ ਦੇ ਵਿੱਚ ਹੈ ਇਹਨੂੰ ਸਮਾਨ ਅਗਨੀ ਕਹਿੰਦੇ, ਔਰ ਜਿਹੜੀ ਸਮੁੰਦਰ ਦੇ ਵਿੱਚ ਹੈ ਇਹਨੂੰ ਬੜਵਾ ਨਾਲ ਕਹਿੰਦੇ, ਜੋ ਪੇਟ ਦੇ ਵਿੱਚ ਹੈ ਇਹਨੂੰ ਜਠਰਾਗਨੀ ਕਹਿੰਦੇ। ਅੱਗਾਂ ਦੀਆਂ ਬੜੀਆਂ ਕਿਸਮਾਂ ਨੇ ਅਤੇ ਇਸ ਪ੍ਰਕਾਰ ਫਿਰ ਇਹ ਜਿਹੜਾ ਅੱਗ ਦਾ ਗਰਭ ਦੇ ਵਿੱਚ ਅਗਨੀ ਤੋਂ ਰੱਖਿਆ ਕੀਤੀ ਹੈ, ਉਭਾਰਿਆ ਅਤੇ ਇਹਨੂੰ ਬਚਾਇਆ, ਲਗਨ ਦੇ ਤਨਾ ਸੇਕ, ਤੈਨੂੰ ਸੇਕ ਨਹੀਂ ਲੱਗਣ ਦਿੱਤਾ, ਕਿਹੜੇ ਤਰੀਕੇ ਨਾਲ ਬਚਾਇਆ ਉਹ ਦੱਸਦੇ ਹਨ।
ਰਕਤ ਕਿਰਮੈ ਨਹੀਂ ਸੰਘਾਰਿਆ,
ਫਿਰ ਜਿਹੜੀ ਰਕਤ ਖੂਨ ਹੈ ਜਿਹੜਾ ਉਹਦੇ ਵਿੱਚ ਕਿਰਮਨ, ਇਹ ਰਕਤ ਦੁਆਰਾ ਤੇਰੀ ਪਾਲਣਾ ਹੋਣੀ ਹੈ, ਉਹਨਾਂ ਦੇ ਵਿੱਚ ਕਿਰਮ ਐਸੇ ਵਿਰੋਧੀ ਨੂੰ ਤੈਨੂੰ ਖਾ ਸਕਦੇ ਸੀ, ਉਸ ਵੇਲੇ ਤੇਰਾ ਨਾਸ ਕਰ ਸਕਦੇ ਸੀ। ਰਗਤ ਕਿਰਮ ਮੈਂ ਨਹੀਂ ਸੰਘਾਰਿਆ, ਖਤਮ ਨਹੀਂ ਹੋਣ ਦਿੱਤਾ, ਤੈਨੂੰ ਜਿੰਦਾ ਰੱਖਿਆ। ਇਹ ਕਿਸ ਤਰੀਕੇ ਨਾਲ ਕਿਵੇਂ ਰੱਖਿਆ ਹੈ?
ਆਪਣਾ ਸਿਮਰਨ ਦੇ ਪ੍ਰਤਪਾਲਿਆ,
ਤੈਨੂੰ ਉਸ ਵੇਲੇ ਇੱਕੋ ਹੀ ਸਹਾਰਾ ਸੀ, ਪਰਮਾਤਮਾ ਨੇ ਆਪਣਾ ਸਿਮਰਨ ਤੈਨੂੰ ਦਿੱਤਾ ਹੋਇਆ, ਉਹਦੇ ਨਾਲ ਤੇਰੀ ਪ੍ਰਤਪਾਲਾ ਹੁੰਦੀ ਸੀ। ਉਸ ਵੇਲੇ ਜੇ ਕੋਈ ਨਾਸਤਕ ਸਵਾਲ ਕਰੇ, ਜੀ ਬੱਚੇ ਦੇ ਕੋਲ ਤਾਂ ਜ਼ਬਾਨ ਨਹੀਂ ਹੈ, ਅਜੇ ਉਹਦੇ ਅੰਗ ਪ੍ਰਤੰਗ ਬਣੀ, ਉਹ ਜਾਪ ਕਿਵੇਂ ਕਰਦਾ ਸੀ? ਭਾਈ ਪਰਾ ਬਾਣੀ ਦੁਆਰਾ ਜਾਪ ਕਰਦਾ ਸੀ, ਪਰਾ ਬਾਣੀ ਦਾ ਜਾਪ ਤੇਰੇ ਕੋਲ ਸੀ, ਤੇਰੀ ਲਿਵ ਲੱਗੀ ਹੋਈ ਸੀ। ਇਹ ਤੇਰੀ ਲਿਵ ਟੁੱਟੀ ਉਦੋਂ ਜਦੋਂ ਗਰਭ ਤੋਂ ਬਾਹਰ ਆਇਆ, ਲਿਵ ਛੁੜਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਉਦੋਂ ਤਰ ਅਖੰਡ ਰੂਪ ਦੇ ਅੰਦਰ ਤੂੰ ਪਰਮ ਨੂੰ ਚੇਤੇ ਕਰਦਾ ਸੀ। ਸਾਹ ਸਾਹ ਸਿਮਰਤ ਪ੍ਰਭ ਰਹਿਤੇ, ਹਰ ਸਵਾਸ ਦੇ ਨਾਲ ਸਿਮਰਨ ਕਰਦਾ ਸੀ ਤੈਨੂੰ ਗਰਭ ਦੇ ਵਿੱਚ। ਉਸ ਪਰਮੇਸ਼ਵਰ ਵਾਹਿਗੁਰੂ ਨੇ ਆਪਣਾ ਸਿਮਰਨ ਦੇ ਕਰਕੇ ਤੇਰੇ ਪ੍ਰਤ ਤਾਂ ਹੀ ਪਾਲਿਆ, ਪਾਲਣਾ ਕੀਤਾ ਹੈ, ਨਾਮ ਦੇ ਸਹਾਰੇ ਤੈਨੂੰ ਪਾਲਿਆ ਹੈ। ਵਿੱਚੋਂ ਗਰਭੇ ਨਿਕਲ ਆਇਆ, ਖਸੇ ਵਿਸਾਰ ਦੁਨੀ ਚਿਤ ਲਾਇਆ, ਮਾਲਕ ਨੂੰ ਛੱਡ ਕੇ ਤੂੰ ਦੁਨੀਆਂ ਦੇ ਨਾਲ ਚਿੱਤ ਲਾਇਆ ਹੈ। ਇਹ ਚੇਤੇ ਕਰਾਉਂਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ।
ਉਹ ਸਗਲ ਘਟਾ ਕਾ ਮਾਲਕਾ,
ਉਹ ਸਾਰਿਆਂ ਘਟਾਂ ਦਾ ਹਿਰਦਿਆਂ ਦਾ ਮਾਲਕ ਹੈ ਜੀ।
ਚਰਨ ਕਮਲ ਸਰਣਾਈ ਆਇਆ,
ਹੇ ਵਾਹਿਗੁਰੂ ਇਉਂ ਬੇਨਤੀ ਕਰੀਏ, ਮੈਂ ਤੁਹਾਡੇ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਆਇਆ ਹਾਂ, ਮਹਾਰਾਜ ਕਿਰਪਾ ਕਰੋ, ਚਰਨਾਂ ਦੇ ਨਾਲ ਜੋੜ ਕੇ ਰੱਖੋ।
ਸਾਧ ਸੰਗ ਹੈ ਹਰ ਜਸ ਗਾਇਆ,
ਸਾਧੂਆਂ ਦੀ ਸੰਗਤ ਦੇ ਨਾਲ ਮਿਲ ਕੇ, ਸਾਧ ਸੰਗਤ ਨਾਲ ਮਿਲ ਕੇ ਹਰੀ ਪਰਮੇਸ਼ਵਰ ਵਾਹਿਗੁਰੂ ਦਾ ਜਸ ਵਡਿਆਈ, ਗਾਇਆ ਗਾਉਣਾ ਕੀਤੀ ਹੈ, ਅਜਿਵੇਂ ਹੁਣੇ ਆਨੰਦ ਵਰਤਾਇਆ ਰਾਗੀ ਸਿੰਘ ਸਭਾ ਨੇ। ਸਾਧ ਸੰਗਤ ਨਾਲ ਮਿਲ ਕੇ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਉਂ ਚਿੰਤਨ ਕੀਤਾ ਹੈ।
ਜਨਮ ਮਰਨ ਸਭ ਦੁੱਖ ਨਿਵਾਰੇ,
ਜੰਮਣ ਅਤੇ ਮਰਨ ਦਾ ਇਹ ਬਹੁਤ ਵੱਡਾ ਦੁੱਖ ਹੈ। ਜਨਮ ਮਰਨ ਸਭ ਦੁੱਖ ਨਿਵਾਰੇ, ਜੰਮਣ ਵੇਲੇ ਜੋ ਕਸ਼ਟ ਹੈ, ਅਤੇ ਮਾਂ ਤਾਂ ਬੱਚੇ ਨੂੰ ਜਨਮ ਦੇਣ ਵਾਲੀ, ਉਹ ਕੁਰਲਾ ਕੇ ਸ਼ਬਦਾਂ ਦੁਆਰਾ ਬਿਆਨ ਕਰ ਸਕਦੀ ਹੈ, ਬੱਚਾ ਤਾਂ ਕਿਸੇ ਨੂੰ ਵੀ ਨਹੀਂ ਦੱਸ ਸਕਦਾ ਜੋ ਤਕਲੀਫ ਬੱਚੇ ਨੂੰ ਹੈ, ਮਾਂ ਨਾਲੋਂ ਤਾਂ ਕਈ ਹਿੱਸੇ ਜ਼ਿਆਦੇ ਹੈ। ਅਤੇ ਇਸ ਪ੍ਰਕਾਰ ਜੰਮਣ ਅਤੇ ਮਰਨ ਦੋਨਾਂ ਦਾ ਦੁੱਖਾਂ ਦਾ ਜਿਹੜਾ ਅੰਦਾਜ਼ਾ ਲਾਇਆ ਹੈ, ਅੰਦਾਜ਼ੇ ਦੇ ਨਾਲ ਹੀ ਹੈ, ਅਤੇ ਉਹਦੇ ਵਿੱਚ ਐਸਾ ਹੈ। ਮਹਾਂਪੁਰਖ ਦੱਸਦੇ ਸੀ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਉਹ ਕਹਿੰਦੇ ਵੀ ਆਤਮ ਪੁਰਾਣ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ 70,000 ਬਿੱਛੂ ਇਕੱਠਾ ਡੰਗ ਮਾਰ ਦੇਵੇ। 70,000 ਛੋਟੀ ਬਾਤ ਨਹੀਂ ਹੈ। ਸ਼ਾਇਦ ਤੁਹਾਡੇ 'ਚੋਂ ਕਿਸੇ ਨੇ ਬਿੱਛੂ ਦਾ ਡੰਗਿਆ ਹੋਇਆ ਕੋਈ ਦੇਖਿਆ ਹੋਵੇ, ਮੈਂ ਇਹ ਦਾਅਵਾ ਨਹੀਂ ਕਰਦਾ ਵੀ ਤੁਸੀਂ ਕਿਸੇ ਨੇ ਵੀ ਨਹੀਂ ਦੇਖਿਆ, ਪਰ ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ, ਬਲਕਿ ਹੋ ਸਕਦਾ ਵੀ ਬਿੱਛੂ ਦੇਖਿਆ ਹੀ ਨਾ ਹੋਵੇ ਕਿਹਾ ਜਾ ਹੁੰਦਾ। ਚਲੋ ਅੱਜ ਕੱਲ੍ਹ नैट का जमाना है, तुसीं उत्थे कढ़ के वेख भी सकदे हो बच्चे। पर मैं एक 1971 विच एक साध दे बिछू लड़िया ते उहदा बरलाप सुणिया, अज तक मेरे कन्नां च जोगदा है जो उहदा हाल एक बिछू ने कीता। ते हुण तुसीं देखो भी 70,000 बिछू दा एक बंदे नूं डंग जाणा, सप दा डंगिया मर जांदा है लेकिन जलन नहीं है, प्राण त्याग जाऊगा। बिछू दा डंगिया मरदा नहीं पर जलन इन्नी है। मैं उन्होंने संत नूं कहा, मैं कहा तेरी बाणा पाया है महात्मा, कम से कम तू अपने बाणे की लाज रख, भी इन्ना कुरलाट क्यों पाउणा है। मैं कोल सी, वो कहिंदा लै के कुहाड़ा मेरी लत्त वढ दिओ, कहिंदा मैं सी नहीं करांगा, मैनू बहुत ही तकलीफ। कहिंदा अंदाजा तो है नहीं पर इउं है जिवें कोई कोलियां दे उत्ते लत्त रखी होवे ना, कोलियां दे उत्ते दग दग करदियां दे, ऐं कहिंदा भी मेरी अंदर जलन हो रही। 70,000 बिछू दे डंग मारन जिन्नी तकलीफ जिहड़ी है वह प्राण त्यागण वेले हुंदी है, जदों जीव आत्मा जिंदन माणी कढ़िया हड्डां कुकड़काए। ये सवना दे उत्ते अपना मरना सफला करना है। मूर्ख मरण विगाड़िया, मूर्खा ने मरने नूं विगाड़िया, ना गुण ना उपकार। तो इस करके जमन जन्म मरण जिहड़ा दोने ने, जन्म मरण सब दुख निवारे, वह जमन मरण के दुखों का निवारण परमात्मा का नाम ही कर सकदा।
जप हर हर भौ नहीं काल का,
परमात्मा का जाप जप के डर नहीं है, फिर काल का भी डर नहीं है। प्रभु के सिमरन काल पर हर है, वह भी दूर हो जाता है।
समर्थ अकथ अगोचर देवा,
समर्थ सर्वशक्तिमान है, अकथ कथनी का विषय नहीं है। अकथे का क्या कथिय पाई, शक्ति विरति करके वो अकथ है, लक्षणा विरति करके उन्हूं कथिया जाता है। ये दो विरतियां, अगोचर इंद्रिया के विषय है, देवा प्रकाश रूप है, ऐसा वाहिगुरु है जे।
जी जंत सब ता की सेवा,
जीव हुंदे ने जिन्हां च हड्डियां होण, जंत हुंदे ने जिहदे च हड्डियां ने, जिवें बहुत सारे जीव ऐसे जिहदे हड्डी नहीं हुंदी। ते इहों समझ लो दूसरे अर्थ विच जीव अस्थूल जंत सूखम, जी जंत सब ता की सेवा, ये सारे उहदी सेवा दे विच ही है, परमात्मा दे सहारे ही हन। जे
अंडज जेरज सेतज उत भुज बहु प्रकारी पालका,
अंडज जजे नूं अलग कर लईए अर्थ करन वेले, अंड अंडियां तों जा जन्म लैण वाले जिवें पंछी आदि, जेरज जेरज दे विच जिवें पशु नूं चार पाए ते मनुख भी उहनां च ही आउंदा, जेर च लपेटे होए हुंदे ने जिहड़े जन्म लैण, तो उस नूं जेरज कहिंदे ने। सेहत अज कहिंदे जिहड़ा सेहत पसीने तो जन्म लैंदे आ, जिवें अपने पसीने दे विचों जिस्म दे विच जूआं पैदा हो जांदियां, किते बाहरों नहीं आईयां उह। तो इस तरह बिरशां दे पसीने तो बहुत सारे जी जन्म लैंदे आ, तो उहनां नूं कहिंदे आ सेहतज। ये तीसरी खाणी है। चौथी हो गई उत भोजन, जिहड़े भू नाम है जमीन का, जमीन दे भू जमीन दे विचों जा जन्म लै के उत्तां नूं पैदा हुंदे आ, बनस्पति दे पौधे। ये चार प्रकार की अंडज जेरज सेतज उत्पज, ये चार खाणियां। तो इस करके अंडज जेरज सेतज उत्पज बहु प्रकारी बहुत ढंगा करके पालका वो सारियां दी पालना कर रहा है।
तिसह प्राप्त होए निदाना,
उस नूं सारे खजाने प्राप्त हो गए जिस नूं पाई नाम प्राप्त होया। नौ निद अमृत प्रभु का नाम, सारिया खजाना दा मालिक वाहिगुरु दा नाम है।
राम नाम रस अंतर माना,
जिन्हां ने रमे हुए राम दे नाम दे रस नूं अंतर आत्मे मानना कीता है, जिन्होंने परमात्मा नूं मन लिया है तो उहदे नाम दे विच मन मन गया है, मन मानिया तो हर जानिया, उहदे च रस आउंदा। फिर
कर गह लीने अंध कूप ते,
हे वाहिगुरु तुसीं अग्ञान दे अंध कूप हनेरे विच मैं जी रहा सी, ते मेरी मन अर बुद्ध रूप मेरे हत्थां नूं पकड़ के तुसीं ਕੱਢ ਲਿਆ ਹੈ ਉਹਦੇ ਵਿੱਚੋਂ, ਅਗਿਆਨ ਦੇ ਵਿੱਚੋਂ ਕੱਢ ਲਿਆ ਹੈ।
ਵਿਰਲੇ ਕੇਈ ਸਾਲ ਕਾ,
ਵਿਰਲੇ ਟਾਵੇਂ ਟਾਵੇਂ ਸਿੱਧੇ ਸਿੱਧੇ ਕਿਤੇ ਕਿਤੇ ਕੋਟਨ ਮੈਂ ਨਾਨਕੋ। ਕੌਣ ਕੇਈ? ਕੋਈ ਹੈ ਸੇ ਸਾਲ ਕਾ, ਸਾਲਕ ਨਾਮ ਗਿਆਨਵਾਨ ਦਾ ਹੁੰਦਾ, ਸਾਲਕ ਮਿੱਤ ਨਾ ਰਹੇ ਉਹ ਕੋਈ, ਉੱਥੇ ਵੀ ਇਹੀ ਭਾਵ ਹੈ। ਤੇ ਇਸ ਕਰਕੇ ਕੋਈ ਗਿਆਨਵਾਨ ਹੈ ਜੇ
ਆਦਿ ਅੰਤ ਮੱਧ ਪ੍ਰਭ ਸੋਈ,
ਇਹ ਵਾਹਿਗੁਰੂ ਤੁਸੀਂ ਸੰਸਾਰ ਦੇ ਆਦਿ ਵਿੱਚ ਅਧਿਸ਼ਠਾਨ ਰੂਪ ਸੀ, ਸੰਸਾਰ ਨੂੰ ਰਚ ਕੇ ਇਹਦੇ ਮੱਧ ਦੇ ਵਿੱਚ, ਸੰਸਾਰ ਦੇ ਵਿੱਚ ਫਿਰ ਤੁਸੀਂ ਸੱਚੇ ਪਾਤਸ਼ਾਹ ਜੀ ਵਿਆਪਕ ਰੂਪ ਹੋ ਰਹੇ ਹੋ। ਜਦੋਂ ਸੰਸਾਰ ਖਤਮ ਹੋ ਜਾਏਗਾ ਤੁਸੀਂ ਸਿਧਾਂਤ ਰੂਪ ਹੋ ਜਾਓਗੇ। ਆਦਿ ਮੱਧ ਇਸ ਪ੍ਰਕਾਰ ਹੈ, ਆਦਿ ਅੰਤ ਪ੍ਰਭ, ਆਦਿ ਅੰਤ ਮੱਧ ਪ੍ਰਭ ਸੋਈ, ਉਹ ਪ੍ਰਭੂ ਸੋਈ ਵਾਹਿਗੁਰੂ ਹੈ।
ਆਪੇ ਕਰਤਾ ਕਰੇ ਸੋ ਹੋਈ,
ਉਹ ਕੁਛ ਹੋਈ ਹੋ ਰਿਹਾ ਹੈ ਜੋ ਕਰਤਾ ਪੁਰਖ ਕਰੇ। ਜੋ ਤੁਧ ਭਾਵੈ ਸਾਈ ਭਲੀ ਕਾਰ, ਉਹ ਚੰਗੀ ਆ ਕਾਰ ਜਿਹੜੀ ਤੁਹਾਨੂੰ ਪਾਉਂਦੀ ਹੈ ਅਤੇ ਉਹੀ ਹੁੰਦੀ ਹੈ ਜੋ ਤੁਹਾਨੂੰ ਪਾਉਂਦੀ ਹੈ। ਅਤੇ ਤੁਹਾਡੇ ਹੁਕਮ ਤੋਂ ਬਿਨਾਂ ਕੁਛ ਵੀ ਨਹੀਂ ਹੁੰਦਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ।
ਭ੍ਰਮ ਭਉ ਮਿਟਿਆ ਸਾਧ ਸੰਗਤੇ,
ਸਾਧੂਆਂ ਦੀ ਸੰਗਤ ਕਰਕੇ ਭਰਮ ਵੀ ਮਿਟ ਗਿਆ ਅਤੇ ਡਰ ਵੀ ਮਿਟ ਗਿਆ, ਦੋ ਚੀਜ਼ਾਂ ਮਿਟ ਗਈਆਂ। ਭ੍ਰਮ ਜਿਹੜਾ ਹੈ ਉਹਦੀਆਂ ਕਿਸਮਾਂ ਪੰਜ ਨੇ। ਵਿਦਾਂਤ ਸ਼ਾਸਤਰ ਦੇ ਅੰਦਰ ਬੜਾ ਖੋਲ੍ਹ ਕੇ, ਵਿਚਾਰ ਸਾਗਰ ਦੇ ਅੰਦਰ ਬਹੁਤ ਖੋਲ੍ਹ ਕੇ ਲਿਖਿਆ ਹੋਇਆ, ਭੇਦ ਭਰਮ, ਕਰਤੱਤ ਭਰਮ, ਪੁਨਸੰਗ ਭਰਮ, ਵਿਕਾਰ ਬ੍ਰਹਮ ਇਤਰ, ਜਗ ਸੱਤ ਭਰਮ, ਪੰਚੋ ਭਰਮ ਸੰਸਾਰ। ਇਹ ਸੂਤਰ ਹੈ ਵਿਚਾਰ ਸਾਗਰ ਦਾ, ਕਿਉਂਕਿ ਟਕਸਾਲ ਦੇ ਅੰਦਰ, ਸੰਪਰਦਾਵਾਂ ਦੇ ਅੰਦਰ ਘੱਟੋ ਘੱਟ ਵਿਚਾਰ ਸਾਗਰ ਤੱਕ ਇਹ ਜਿਹੜੇ ਛੋਟੇ ਗ੍ਰੰਥ ਹੈ, ਨੌ ਦਸ ਗ੍ਰੰਥ ਬਣਦੇ ਨੇ, ਇਹ ਅਖੀਰਲਾ ਵਿਚਾਰ ਸਾਗਰ ਹੈ। ਇਸ ਤੋਂ ਉੱਚਾ ਕਿਸੇ ਵਿਦਿਆਰਥੀ ਨੇ, ਵਿਦਵਾਨ ਨੇ ਜਾਣਾ ਹੋਵੇ ਤਾਂ ਮੋਕਸ਼ ਪੰਥ ਹੈ, ਬਿਰਤੀ ਪ੍ਰਭਾਕਰ ਹੈ, ਉਹ ਇਸ ਤੋਂ ਫਿਰ ਉੱਚੇ ਚਲੇ ਜਾਂਦੇ ਆ। ਤੋ ਇਸ ਕਰਕੇ ਫਿਰ ਵਿਚਾਰ ਸਾਗਰ ਦੇ ਵਿੱਚ ਉਹਦੀ ਹੈਡਿੰਗ ਹੀ ਇਹ ਹੈ, ਵੇਦਾਂ ਸ਼ਾਸਤਰਾਂ ਸੁਰਤੀਆਂ ਸਿਮਰਤੀਆਂ ਦਾ ਨਿਚੋੜ ਵਿਚਾਰ ਸਾਗਰ, ਉਹਦਾ ਇਹ ਸੂਤਰ ਹੈ। ਅਤੇ ਡਰ ਜਿਹੜਾ ਹੈ ਉਹਦੀਆਂ ਕਿਸਮਾਂ ਸੱਤ ਨੇ, ਯਹਿ ਪੈ ਪਰਲੋਕ ਪੈ ਜਨਮ ਵੇਦਨਾ ਜਾਤ, ਅਨਰੱਖਿਆ ਗੁਪਤ ਪੈ ਅਕਸ਼ ਮਾਤਰ ਪੈ ਸਾਧ। ਸੱਤ ਪ੍ਰਕਾਰ ਦਾ ਡਰ, ਪ੍ਰਭ ਕੀ ਸਰਨ ਸਗਲ ਪੈ ਲਾਥੇ, ਦੁੱਖ ਮਿਨ ਸੇਸ ਉਪਾਇਆ। ਇਹ ਡਰ ਵੀ ਔਰ ਭਰਮ ਵੀ, ਦੋਨੋਂ ਚੀਜ਼ਾਂ ਜਿਹੜੀਆਂ ਨਾ, ਉਹ ਪਰਮੇਸ਼ੁਰ ਵਾਹਿਗੁਰੂ ਐਸਾ ਅੰਤਰਜਾਮੀ ਹੈ, ਭਰਮ ਭਉ ਮਿਟਿਆ ਸਾਧ ਸੰਗਤ ਦੇ, ਸਾਧੂਆਂ ਦੀ ਸੰਗਤ ਕਰਨ ਦੇ ਨਾਲ, ਗਿਆਨਵਾਨਾਂ ਦੀ ਸੰਗਤ ਨਾਲ ਇਹ ਡਰ ਤੇ ਭਰਮ ਖਤਮ ਹੁੰਦੇ ਹਨ ਜੇ।
ਦਾਲਦ ਨਾ ਕੋਈ ਘਾਲ ਕਾ,
ਤੇ ਇਸ ਕਰਕੇ ਫਿਰ ਕਿਸੇ ਪ੍ਰਕਾਰ ਵੀ ਜਿਹੜੀ ਦਲਿੱਦਰ ਆਦਿ ਹੈ ਉਹਦੀ ਕੋਈ ਘਾਲਣਾ ਨਹੀਂ ਰਹਿੰਦੀ ਹੈ। ਨਹੀਂ, ਅਗਿਆਨ ਦੇ ਵਿੱਚ ਤਾਂ ਦਲਿੱਦਰ ਹੀ ਪਿਆ ਹੋਇਆ ਨਾ, ਜਾਂ ਫਿਰ ਅਗਿਆਨ ਇਹਨੂੰ ਦਾਲਕ ਦਲਦਾ ਨਹੀਂ ਹੈ, ਉਹਦਾ ਬਲ ਨਹੀਂ ਚੱਲਦਾ ਹੈ।
ਉਤਮ ਬਾਣੀ ਗਾਓ ਗੋਪਾਲਾ,
ਆਈ ਬਾਣੀਆਂ ਦੇ ਵਿੱਚ ਇਹ ਗੁਰਬਾਣੀ ਹੈ ਸਭ ਤੋਂ ਉੱਤਮ, ਬਾਣੀਆਂ ਸਿਰਬਾਣੀ ਕਿਹਾ ਇਸ ਨੂੰ। ਇਹਦੇ ਦੁਆਰਾ ਗਾਓ ਜਸ ਵਾਹਿਗੁਰੂ, ਗੋ ਧਰਤੀ ਦੀ ਪਾਲਾ ਪਾਲਣਾ ਕਰਨ ਵਾਲੇ ਵਾਹਿਗੁਰੂ ਦਾ ਜਸ ਬਾਣੀ ਦੁਆਰਾ ਗਾਓ ਜੀ।
ਸਾਧ ਸੰਗਤ ਕੀ ਮੰਗੋ ਰਵਾਲਾ,
ਇਹ ਹੁਣ ਨਿਮਰਤਾ ਪੈਦਾ ਕਰਨ ਵਾਸਤੇ ਮਹਾਰਾਜ ਕਹਿੰਦੇ ਵੀ ਸਾਧ ਸੰਗਤ ਦੀ ਕਿੱਡੀ ਵੱਡੀ ਮਹਾਨਤਾ ਹੈ। ਸਾਧ ਸੰਗਤ ਦੀ ਚਰਨ ਧੂੜ ਦੇ ਵਿੱਚ ਵੱਡੀਆਂ ਬਰਕਤਾਂ ਹਨ। ਸਾਧ ਸੰਗਤ ਦੀ ਚਰਨ ਧੂੜ ਦੀ ਮੰਗ ਕਰੋ ਕਿ ਮੈਨੂੰ ਪ੍ਰਾਪਤ ਹੋ ਜਾਏ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਏ। ਪ੍ਰਤੱਖ ਤੌਰ 'ਤੇ ਵੀ ਇਹਦੇ ਵਿੱਚ ਜੋ ਮਹਾਨਤਾ ਹੈ, ਮੈਂ ਦੋ ਘਟਨਾਵਾਂ ਆਪਣੀਆਂ ਅੱਖਾਂ ਨਾਲ ਵੇਖੀਆਂ। ਇੱਕ ਜਥੇ ਦੇ ਵਿੱਚ ਸਿੰਘ ਸੀ, ਚਲੋ ਨਾਮ ਲੈ ਕੇ ਕਾਹਨੂੰ, ਫਿਰ ਅਗਲਾ ਤਕਲੀਫ ਵੀ ਮੰਨਦਾ, ਇਸ ਕਰਕੇ ਚੰਗਾ ਵੀ ਨਹੀਂ ਹੁੰਦਾ ਕਿਸੇ ਦੇ ਐਵੇਂ ਪੜਦੇ ਕਾਹਦੇ ਲਈ ਖੋਲ੍ਹਣੇ ਆ। ਉਹ ਵਿਦਿਆਰਥੀ ਸੀ ਪੜ੍ਹਨ ਵਾਸਤੇ, ਅਖਾਣ ਦਾ ਲਾਲਚੀ ਸੀ ਬਾਹਲਾ, ਉਹ ਅਖੰਡ ਪਾਠ ਦਾ ਜੋਤਾਂ ਦਾ ਘੀ ਸੀ ਅਤੇ ਉਹ ਇਕੱਲਾ ਹੀ ਝਟ ਗਿਆ ਕਿਤੇ, ਉਹਦੇ ਨਾਲ ਇੱਕ ਸਾਥੀ ਹੋਰ ਲਾ ਲਿਆ, ਉਹਨੇ ਸ਼ੱਕਰ ਚ ਪਾ ਪੂ ਕੇ ਕੀ ਕਿਤੇ ਖਾ ਗਏ ਅਤੇ ਉੱਥੇ ਰੌਲਾ ਪੈ ਗਿਆ, ਕਹਿੰਦੇ ਜੀ ਜੋਤਾਂ ਦਾ ਘੀ ਹੈ ਨੇ। ਉਹ ਮੈਂ ਕਿਹਾ ਇਹ ਕਿਵੇਂ ਆ, ਗੁਰੂ ਘਰ ਦੇ ਵਿੱਚ ਇੱਥੋਂ ਤਾਂ ਜਾ ਨਹੀਂ ਸਕਦਾ। ਕਹਿੰਦੇ ਨਾ ਜੀ ਹੈ ਨੇ। ਚਲੋ ਲਿਆਂਦਾ ਅਖੰਡ ਪਾਠ, ਉਹ ਆ ਹੌਲੀ ਹੌਲੀ, ਹੁਣ ਵਿੱਚੋਂ ਚੋਰੀ ਕਾਹਨੂੰ ਰਹਿੰਦੀ ਹੈ, ਅਤੇ ਉਹਦੇ ਵਿੱਚ ਜਦੋਂ ਇਨਕੁਆਇਰੀ ਲੱਗੀ ਹੋਣ ਵੀ ਲੱਭੋ ਵੀ ਅੱਜ ਘੀ ਚੋਰੀ ਹੋਇਆ ਕੱਲ੍ਹ ਨੂੰ ਕੁਛ ਹੋਰ ਹੋਊਗਾ, ਇਹ ਤਾਂ ਚੰਗਾ ਨਹੀਂ ਹੈ, ਨਾਲੇ ਖਾ ਕੋਈ ਹੋਰ ਗਿਆ, ਚੋਰ ਕੋਈ ਹੋ ਰਿਹਾ, ਇਹ ਕਿਹਦੇ ਕਿਹਦੇ ਦਾ ਸ਼ੱਕ ਹੋ ਵੀ ਚੰਗੀ ਨਹੀਂ ਗੱਲ। ਉਹਦੇ ਵਿੱਚੋਂ ਇੱਕ ਮੇਰੇ ਕੋਲ ਆ ਕੇ ਮੈਨੂੰ ਕਹਿੰਦਾ, ਬਾਬਾ ਜੀ ਵੀ ਇੱਕ ਬੇਨਤੀ ਕਰਨੀ ਹੈ। ਹਾਂ ਜੀ ਦੱਸੋ। ਉਦੋਂ ਥੋੜ੍ਹਾ ਜਿਹਾ ਕਰੜਾ ਸਵਾਦ ਜ਼ਿਆਦਾ ਸੀ, ਵਿਦਿਆਰਥੀ ਉਨੇ ਕੇ ਟਿਕਦੇ ਸੀ ਜਿਹੜੇ ਸਖਤਾਈ ਚੱਲ ਜਾਣ, ਹੌਲੀ ਹੌਲੀ ਖੂਨ ਠੰਡਾ ਹੋ ਜਾਂਦਾ ਨੇ। ਹੁਣ ਉਹ ਸਖਤਾਈ ਮੈਂ ਕਰਦਾ ਵੀ ਨਹੀਂ ਹੈ ਅਤੇ ਵਿਦਿਆਰਥੀ ਵੀ ਨਹੀਂ ਹੋ ਜਿਹੜੇ, ਉਹ ਬੜੇ ਬੜੇ ਗਿਆਨੀ ਬਣੇ ਅਤੇ ਤਖਤਾਂ 'ਤੇ ਜਾ ਕੇ ਸਵਾਭਿਮਾਨ ਵੀ ਹੋਏ। ਉਹ ਬੜੀ ਭੂਮਿਕਾ ਬਣ ਕੇ ਮੈਨੂੰ ਕਹਿੰਦਾ, ਕਹਿੰਦਾ ਬਾਬਾ ਜੀ ਵੀ ਐਂ ਇੱਕ ਗੱਲ ਪੁੱਛਣੀ ਤੁਹਾਨੂੰ। ਮੈਂ ਹਜੇ ਦੱਸੋ। ਕਹਿੰਦਾ ਵੀ ਅਦਾਲਤ ਦਾ ਇੱਕ ਨਿਯਮ ਹੈ ਵੀ ਜੇ ਕੋਈ ਇਕਬਾਲ ਹੋ ਜਾਏ ਨਾ, ਗੁਨਾਹਗਾਰ ਤਾਂ ਹੋਵੇ ਬਰਾਬਰ ਦਾ, ਉਹ ਜਾ ਕੇ ਵਾਅਦਾ ਮਾਫ਼ ਕਰਨ ਦੇ ਨੂੰ ਵੀ ਤੈਨੂੰ ਸਜ਼ਾ ਨਹੀਂ ਹੋਊਗੀ, ਤੇਰੇ ਨਾਲ ਦੇ ਨੂੰ ਹੋ। ਮੈਂ ਕਿਹਾ ਹਾਂ ਇਹ ਤਾਂ ਇਸ ਤਰ੍ਹਾਂ ਹੀ ਆ। ਕਹਿੰਦਾ ਤੁਹਾਡੀ ਅਦਾਲਤ 'ਚ ਵੀ ਹੈ ਇਹ? ਮੈਂ ਕਿਹਾ ਮੇਰੀ ਕਿਹੜੀ ਅਦਾਲਤ ਹੈ? ਕਹਿੰਦਾ ਵੀ ਜਿਵੇਂ ਚੋਰੀ ਫੜਾ ਦਿਆਂ ਕੀ ਮੈਂ ਦੱਸ ਸਕਦਾ ਵੀ ਕਿਹਨੇ ਚੋਰੀ ਕਰਿਆ, ਪਰ ਦੱਸਣ ਵਾਲੇ ਨੂੰ ਮਾਫ਼ੀ ਮਿਲਣੀ ਚਾਹੀਦੀ ਹੈ। ਮੈਂ ਕਿਹਾ ਵੀ ਚੱਲ ਠੀਕ ਹੈ, ਪਤਾ ਲੱਗੇ ਵੀ ਤੈਨੂੰ ਵੀ ਕਹਾਇਆ ਕੌਣ। ਕਹਿੰਦਾ ਜੀ ਮੈਂ ਵੀ ਗਵਾਹੀ ਦੋਣ ਠੋਕ ਕੇ ਚੱਕਿਆ ਫਲਾਣੇ ਨੇ, ਉਹ ਖਾਧਾ ਅਸੀਂ ਦੋਨਾਂ ਨੇ, ਮੈਂ ਵੀ ਖਾਧਾ। ਮੈਂ ਕਿਹਾ ਵੀ ਚਲੋ ਮਹਾਰਾਜ ਕਿਰਪਾ ਕਰੇ ਵੀ ਤੂੰ ਤੇਰਾ ਪਾਪ ਮਹਾਰਾਜ ਮਾਫ਼ ਕਰਨ। ਅਤੇ ਫਿਰ ਮੈਂ ਇਹਨੂੰ ਬੁਲਾ ਲਿਆ। ਮੈਂ ਕਿਹਾ ਉਹ ਮੈਨੂੰ ਐਂ ਦੱਸ, ਤੂੰ ਬਣਨਾ ਤਾਂ ਕਥਾਵਾਚਕ ਹੈ, ਗਿਆਨੀ ਬਣਨਾ ਤਾਂ ਇਹੋ ਜਿਹੇ ਗਿਆਨੀ ਬਣੇਗਾ ਤੂੰ? ਜੋਤਾਂ ਦਾ ਕੀ ਖਾ ਗਿਆ ਵੀ? ਦੇਖੋ ਇਹ ਵੀ ਅਸੀਂ ਤਾਂ ਕੀ ਸਜ਼ਾ ਦੇਣੀ ਹੈ, ਜਥੇਬੰਦੀ ਚਲਾਉਣੀ ਹੈ, ਇਸ ਕਰਕੇ ਮਾੜਾ ਮੋਟਾ ਥੋੜ੍ਹਾ ਬਹੁਤ ਨਿਯਮਾਂ ਦੇ ਅਨੁਸਾਰ ਕਹਿ ਕਹਾ ਹੁੰਦਾ ਵੀ ਤੂੰ ਬਰਾਬਰ ਦੈਂ। ਮੈਂ ਕਿਹਾ ਇੱਕ ਗੱਲ ਯਾਦ ਰੱਖੀ, ਇਹ ਨਿਕਲ ਜਾਂਦਾ ਹੁੰਦਾ, ਪਚਦਾ ਨਹੀਂ ਹੁੰਦਾ, ਮਾੜੀ ਗੱਲ ਕੀ? ਚਲੋ ਜੀ, ਐਸਾ ਭਾਣਾ ਵਰਤਿਆ, ਉਹਦੇ ਗਿਆਨੀ ਦੇ ਪੇਟ ਦੇ ਵਿੱਚੋਂ ਪਾਣੀ ਨਿਕਲਣ ਲੱਗਾ। ਅੱਛਾ, ਪਹਿਲਾਂ ਤਾਂ ਅਸੀਂ ਵੀ ਪਸੀਨੇ ਦਾ ਜਾ ਹੋਇਆ ਜਾਂ ਦੇਖਿਆ, ਉਹ ਬਦਬੂ ਮਾਰਦੀ ਹੈ, ਉਹਨੇ ਕੱਪੜਾ ਲਪੇਟ ਕੇ ਰੱਖਣਾ, ਉਹ ਭਿੱਜ ਜਾ ਕਰੇ, ਨਿਚੋੜ ਕੇ ਆ ਕੇ ਫੀਰ ਕਰ ਲਿਆ ਕਰੇ। ਉਹਦੇ ਅੰਦਰ ਜਲਣ ਹੋਣ ਲੱਗ ਗਈ ਅਤੇ ਜ਼ਖਮ ਹੋਣ ਲੱਗ ਗਏ। ਲੁਧਿਆਣੇ ਜ਼ਿਲ੍ਹੇ ਦੇ ਵਿੱਚ ਗਏ ਅਸੀਂ ਜਥਾ, ਅਤੇ ਉਹ ਕਹਿਣ ਲੱਗੇ, ਕਹਿੰਦੇ ਜੀ ਗਿਆਨੀ ਬਹੁਤ ਤੰਗ ਹੈ। ਮੈਂ ਕਿਹਾ ਕੀ ਹੋਇਆ ਗਿਆਨੀ? ਕਹਿੰਦੇ ਜੀ ਹੋਣਾ ਕੀ ਸੀ ਵੀ ਉਹੀ ਗੱਲ ਹੋ ਗਈ। ਕਹਿੰਦਾ ਕੀ ਲੱਗ ਗਿਆ ਨਿਕਲਣ? ਮੈਂ ਕਿਹਾ ਨਿਕਲ ਲੈਣ ਦੇ ਸੌਖਾ ਹੋ ਜਾਏਗਾ। ਉਦੋਂ ਬਾਅਦ ਜੀ ਜ਼ਿਆਦਾ ਤੰਗ ਹੋ ਗਿਆ ਅਤੇ ਫਿਰ ਉਹ ਨਹੋਰੇ ਜੀ ਮਾਰਨ ਲੱਗ ਗਿਆ। ਕਹਿੰਦਾ ਜਦੋਂ ਮਰੀ ਗਿਆ, ਕਹਿੰਦਾ ਉਹਦੀ ਸਾਰ ਲਉਂਗੇ ਮੇਰੀ, ਉਲਟਾ ਨਾਲੇ ਘੀ ਖਾ ਗਿਆ ਨਾਲੇ ਮੈਨੂੰ ਨਹੋਰੇ ਕਰਦਾ, ਕਹਿੰਦਾ ਵੀ ਉਹਦੀ ਸਾਰ ਲਉਂਗੇ। ਮੈਂ ਕਿਹਾ ਗਿਆਨੀ ਡਾਕਟਰ ਚੁਣ ਲੈ, DMC ਦੇ, CMC ਦੇ, ਵੀ ਜਿੱਥੇ ਕਹੇ ਤੈਨੂੰ ਉੱਥੇ ਲੈ ਜਾਂਦੇ, ਪਰ ਇਲਾਜ ਤੇਰਾ ਹੋਣਾ ਨਹੀਂ, ਇਲਾਜ ਹੋਣਾ ਗੁਰੂ ਨਾਨਕ ਦੇ ਘਰ 'ਚ, ਫਿਰ ਲੈ ਜਿੱਥੇ ਮਰਜ਼ੀ। ਖੈਰ ਜੀ ਉਹ ਗਿਆਨੀ ਵੀ ਇਹੋ ਜਿਹਾ ਸੀ, ਡਾਕਟਰਾਂ ਕੋਲ ਫਿਰਿਆ ਫੁਰਿਆ ਅਤੇ ਪਰ ਇਲਾਜ ਨਹੀਂ ਹੋਇਆ, ਬਾਹਲੀ ਮਾੜੀ ਹਾਲਤ ਹੋ ਗਈ। ਸਾਰੇ ਜਥੇ ਨੇ ਦੇਖਿਆ ਜੇ ਜਿਉਂਦਾ ਹੈ ਉਹ, ਕੀ ਵਾਲਾ ਤੁਹਾਨੂੰ ਮਿਲਾ ਸਕਦੇ ਹਾਂ ਵੀ ਆਹ ਦੇਖੋ ਇਹਦੇ ਢਿੱਡ 'ਚੋਂ ਨਿਕਲਿਆ। ਪੂਜਾ ਦੇ ਤਾਂ ਤੋਂ ਡਰੀਏ। ਬਾਅਦ ਦੇ ਵਿੱਚ ਫਿਰ ਜਦੋਂ ਬੱਸ ਹੋ ਗਈ, ਕਹਿੰਦਾ ਜੀ ਹੁਣ ਵੀ ਮੇਰੇ ਬੱਸ ਤੋਂ ਬਾਹਰ ਹੈ ਕੋਈ ਉਪਾਅ? ਮੈਂ ਕਿਹਾ ਹੈਗਾ। ਮੈਂ ਕਿਹਾ ਉਪਾਅ ਇਹੋ ਜਿਹਾ ਜਿਹਦੇ ਨਾਲ ਮੈਡੀਕਲ ਸਾਇੰਸ ਜਿਹੜੀ ਆ ਉਹ ਸਹਿਮਤ ਨਹੀਂ ਹੋਏਗੀ, ਡਾਕਟਰ ਨਹੀਂ ਸਹਿਮਤ ਹੋਣਗੇ, ਇਲਾਜ ਹੈਗਾ, ਜੇ ਭਰੋਸਾ ਕਰੇਗਾ ਤੇਰਾ ਇਲਾਜ ਹੋ ਜੂ। ਕਹਿੰਦਾ ਭਰੋਸਾ ਕਰੂੰ? ਕਹਿੰਦਾ ਹੁਣ ਨਹੀਂ ਕਰੂੰਗਾ, ਹੋਰ ਕੀ ਹੁੰਦਾ, ਮਰਨ ਮਰੇ ਤੇ ਪਿਆ ਹੈ ਕਿਸਮ। ਮੈਂ ਕਿਹਾ ਇਸ ਤਰ੍ਹਾਂ ਕਰ, ਜਿੱਥੇ ਗੁਰੂ ਨਾਨਕ ਦੇ ਘਰ ਨੂੰ ਜਾਣ ਵਾਲੀ ਸੰਗਤ ਜਾਂਦੀ ਹੈ ਨਾ, ਜਿਹੜੇ ਦਰਵਾਜ਼ੇ 'ਤੇ ਲੰਘਦੀ ਹੈ, ਗੁਰਸਿੱਖਾਂ ਦੀ ਚਰਨ ਧੂੜ ਇਕੱਠੀ ਕਰ ਲੈ। ਜੇ ਸਮਝੇਗਾ ਮਿੱਟੀ ਜ਼ਖਮ ਖਰਾਬ ਹੋਣਗੇ, ਜੇ ਸਮਝੇਗਾ ਦਵਾਈ ਤੇਰੇ ਜ਼ਖਮ ਠੀਕ ਹੋਣਗੇ। ਉਹਨੇ ਜੀ ਕਹਿੰਦਾ ਜੀ ਮੈਂ ਰਾਤ ਨੂੰ ਜਾ ਕੇ ਇਕੱਠੀ ਕਰਕੇ ਲਿਆਊਂ, ਵੀ ਦਿਨੇ ਦੇਖਣਗੇ ਲੋਕ ਵੀ ਕੀ ਹੋ ਰਿਹਾ। ਮੈਂ ਕਿਹਾ ਚੱਲ ਐਂ ਕਰ ਲੈ। ਰਾਤ ਨੂੰ ਗਿਆ ਜੀ ਉਹਨੇ ਇਕੱਠੀ ਕਰ ਲੈਂਦੀ, ਉਹਦੇ ਜੇ ਡੱਕੇ ਡੁੱਕੇ ਕੱਢ ਕੇ ਐਨ ਚੰਗੀ ਤਰ੍ਹਾਂ ਛਾਣ ਕੇ ਬਰੀਕ ਕਰ ਲਈ, ਅਤੇ ਉਹਨੇ ਆਪਣੇ ਇੰਨੀ ਜਗਾਈ ਸੀ ਸਾਰਾ ਢਿੱਡ ਦੇ ਉੱਤੇ, ਕਿਉਂਕਿ ਗਿਆ ਹੀ ਢਿੱਡ 'ਚ ਸੀ, ਉਹ ਸਾਰੇ ਉਹਦੇ ਉੱਤੇ ਭੁੱਕ ਰਹੀ ਉਹਨੇ। ਗੁਰਸਿੱਖੋ, ਅੱਖੀ ਵੇਖੀ ਹੋਈ ਗੱਲ ਹੈ, ਜਿਹਦੇ ਕਈ ਗਵਾਹ ਹਨ, ਰਾਤ ਰਾਤ ਉਹਦੇ ਜ਼ਖਮ ਮੁੜਨੇ ਸ਼ੁਰੂ ਹੋ ਗਏ, ਜੋ ਡਾਕਟਰਾਂ ਕੋਲੋਂ ਨਹੀਂ ਠੀਕ ਹੋਇਆ। ਔਰ ਥੋੜ੍ਹੇ ਸਮੇਂ ਤੋਂ ਬਾਅਦ ਉਹ ਹੌਲੀ 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 5-7 ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਗਿਆ। ਉਹ ਜਥੇ ਵਾਲੇ ਮਖੌਲ ਕਰਿਆ ਕਰਨ, ਉਹਦੇ ਕੋਲ ਇੰਨੀ ਕੁ ਚਰਨ ਧੂੜ ਬੰਨੀ ਹੋਈ ਝੋਲੇ 'ਚ ਪਾਈ ਹੋਈ, ਇਹਨੇ ਕਿਹਾ ਆ ਕੀ ਚੱਕੀ ਹੋਇਆ? ਕਹਿੰਦੇ ਜੀ ਕਿਤੇ ਦੁਬਾਰੇ ਮਾੜਾ ਮੋਟਾ ਘੀ ਰਹਿੰਦਾ ਹੋਇਆ, ਕਿਤੇ ਦੁਬਾਰੇ ਨਾ ਹੋ ਜਾਵੇ ਵੀ ਇਹ ਦਵਾਈ ਹੁਣ ਨਾਲ ਹੀ ਰੱਖਣੀ। ਇਹ ਗੁਰਸਿੱਖਾਂ ਦੀ ਚਰਨ ਧੂੜ ਦੀ ਵਾਰਤਾ। ਪੰਕਤੀ ਕਿੱਥੇ ਜੀ? ਸਾਧ ਸੰਗਤ ਕੀ ਮੰਗੋ ਰਵਾਲਾ, ਰਵਾਲ ਨਾਮ ਧੂੜੀ ਦਾ ਹੁੰਦਾ। ਸਾਧ ਸੰਗਤ ਦੀ ਚਰਨ ਧੂੜ ਦੇ ਵਿੱਚ 68 ਤੀਰਥਾਂ ਦਾ ਮਹਾਤਮ, ਜਨ ਕੇ ਚਰਨ ਤੀਰਥ ਕੋਟ ਗੰਗਾ, ਕਰੋੜਾਂ ਗੰਗਾ ਦੇ ਵਿੱਚ ਵੀ ਉਹ ਮਹਾਤਮ ਨੇ ਜਿਹੜਾ ਗੁਰੂ ਨਾਨਕ ਦੇ ਸਿੱਖਾਂ ਦੀ ਚਰਨ ਧੂੜ ਦੇ ਵਿੱਚ ਹੈ। ਇਸ ਕਰਕੇ ਸਾਧ ਸੰਗਤ ਦੀ ਚਰਨ ਧੂੜ ਦੀਆਂ ਵੀ ਬਰਕਤਾਂ ਹਨ ਜੇ।
ਬਾਸਨ ਮੇਟ ਨੇ ਬਾਸਨ ਹੋਈ ਹੈ,
ਬਾਸਨ ਨਾਮ ਵਾਸ਼ਨਾ ਦਾ ਹੈ। ਜਿਹੜੀਆਂ ਵਾਸ਼ਨਾਵਾਂ ਹਨ ਇਹਨਾਂ ਨੂੰ ਨਿਵਾਰਨ ਕਰਕੇ ਵਾਸ਼ਨਾ ਤੋਂ ਰਹਿਤ ਹੋ, ਵਾਸ਼ਨਾ ਕੇਵਲ ਨਾਮ ਦੀ ਹੋਵੇ। ਤਿੰਨ ਤਰ੍ਹਾਂ ਦੀ ਵਾਸ਼ਨਾ ਤਾਂ ਬੜੀ ਪ੍ਰਸਿੱਧ ਹੈ, ਸੁੱਤ ਵਿੱਚ ਲੋਕ ਈਖਣਾ ਤੀਨੀ, ਸੰਤਾਨ ਦੀ ਪ੍ਰਾਪਤੀ ਹੋਵੇ ਗ੍ਰਿਸਤੀ ਹੋਣ ਦੇ ਨਾਤੇ, ਇਹ ਵਾਸ਼ਨਾ ਸਭ ਨੂੰ ਰਹਿੰਦੀ ਹੈ ਗ੍ਰਿਸਤੀਆਂ ਨੂੰ। ਧਨ ਮੇਰੇ ਘਰ ਦੇ ਵਿੱਚ ਹੋਵੇ ਰਜਮਾ, ਇਹ ਸਭ ਨੂੰ ਵਾਸ਼ਨਾ ਰਹਿੰਦੀ ਹੈ। ਫਿਰ ਲੋਕ ਵਾਸ਼ਨਾ, ਲੋਕਾਂ 'ਚ ਮੇਰੀ ਵਡਿਆਈ ਹੋਵੇ, ਸ਼ੋਭਾ ਹੋਵੇ, ਇਹ ਤਿੰਨੇ ਵਾਸ਼ਨਾ ਬੰਧਨ ਰੂਪ ਹਨ। ਕਹਿੰਦੇ ਇਹ ਵਾਸ਼ਨਾ ਤੋਂ ਨਿਵਾਸਨ ਹੋਈ ਹੈ, ਵਾਸ਼ਨਾ ਤੋਂ ਰਾਏ ਹੋਰ ਵੀ ਚਾਰ ਵਾਸ਼ਨਾ ਮਹਾਂਪੁਰਖਾਂ ਨੇ ਵੱਡਿਆਂ ਨੇ ਹੋਰ ਵੀ ਦੱਸਿਆ ਸੀ, ਉਹਦੇ ਵਿੱਚ ਵੀ ਸਾਸਵੇ ਵਿਸਥਾਰ ਜ਼ਿਆਦਾ ਹੁੰਦਾ ਹੈ। ਰਹੋ ਵਿਚਾਰ, ਅੱਗੇ ਬੋਲੋ ਜੀ।
ਕਲਮਲ ਸਗਲੇ ਜਾਲ ਕਾ,
ਕਲਮਲ ਜਿਹੜੇ ਵੱਡੇ ਵੱਡੇ ਪਾਪ ਨੇ, ਬ੍ਰਹਮਣ ਕੈਲੀ ਕਾਤ ਕੰਜਕਾ ਅਣਚਾਰੀ ਕਾ ਧਾਨ, ਜਿਹੜੇ ਵੱਡੇ ਵੱਡੇ ਪਾਪ ਹਨ, ਇਹਨੂੰ ਜਾਲਿਆ ਜਾਂਦਾ, ਸਾੜਿਆ ਜਾਂਦਾ, ਨਾਮ ਜਾਲਦਾ ਇਹਨੂੰ। ਇੰਧਨ ਅਧਿਕ ਸਕੇਲੀਆ ਭਾਈ ਪਾਪ ਕਰੰਚਕ ਭਾਏ, ਅਤੇ ਅੱਗ ਥੋੜ੍ਹੀ ਜਿਹੀ ਜਿਹੜੀ ਹੈ ਲੱਖਾਂ ਮਣ ਰੂੰ ਨੂੰ, ਲੱਖਾਂ ਮਣ ਲੱਕੜਾਂ ਨੂੰ ਫੂਕ ਕੇ ਸਵਾਹ ਕਰ ਦਿੰਦੀ ਹੈ। ਹਜ਼ਾਰਾਂ ਮਣ ਲੱਕੜਾਂ ਨੂੰ ਫੂਕਣ ਲਈ ਹਜ਼ਾਰਾਂ ਮਣ ਅੱਗ ਦੀ ਕਦੀ ਲੋੜ ਨਹੀਂ ਪਈ, ਅੱਗ ਦਾ ਇੱਕ ਕਿਣਕਾ ਹੀ ਬਹੁਤ ਹੈ, ਲੱਗ ਜਾਏ ਬੁਝੂ ਉਦੋਂ ਜਦੋਂ ਸਾਰੇ ਨੂੰ ਸਵਾਹ ਕਰ ਦੇਊਗੀ। ਨਾਮ ਦਾ ਵੀ ਕਿਣਕਾ ਐਸਾ, ਇੱਕ ਵਾਰੀ ਹਿਰਦੇ 'ਚ ਵੱਸ ਜਾਏ ਨਾਮ ਦਾ ਕਿਣਕਾ, ਜਨਮਾਂ ਜਨਮਾਤਰੇ ਪਾਪਾਂ ਨੂੰ ਸਵਾਹ ਕਰਕੇ ਛੱਡੇਗਾ। ਇਸ ਕਰਕੇ ਨਾਮ ਦੀਆਂ ਬੜੀਆਂ ਬਰਕਤਾਂ ਹਨ, ਉਹ ਜਾਲ ਦਿੰਦਾ ਹੈ ਸਾਰੇ ਪਾਪਾਂ ਨੂੰ। ਸੰਤਾਂ
ਕੀ ਇਹ ਰੀਤ ਨਿਰਾਲੀ,
ਭਾਈ ਮਹਾਂਪੁਰਸ਼ਾਂ ਦੀ ਬੰਦਗੀ ਕਰਨ ਵਾਲਿਆਂ ਦੀ ਇਹ ਬੜੀ ਨਿਰਾਲੀ ਨਰਮੇਕਲੀ ਜੀ ਇੱਕ ਰੀਤ ਹੈ, ਭਗਤਾਂ 'ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ, ਬੱਕਰੀ ਜੀ ਇਹਨਾਂ ਦੀ ਚਾਲ ਹੈ, ਨਿਰਾਲੀ ਹੈ, ਮਰਿਆਦਾ ਹੈ, ਵਾਹਿਗੁਰੂ ਦੀ ਬੰਦਗੀ ਕਰਨ ਦੀ। ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਏ, ਇਹ ਉਹਨਾਂ ਦੀ ਨਿਰਾਲੀ ਹੈ।
ਪਾਰ ਬ੍ਰਹਮ ਕਰ ਦੇਖੈ ਨਾਲੀ,
ਉਹ ਰੀਤ ਕੀ ਹੈ ਜਿਹੜੀ ਸੰਸਾਰ ਨੂੰ ਨਹੀਂ ਪਤਾ। ਕਹਿੰਦੇ ਉਹ ਪਾਰ ਬ੍ਰਹਮ ਪਰਮੇਸ਼ਰ ਨੂੰ ਆਪਣੇ ਨਾਲ ਹੀ ਵੇਖਦੇ ਹਰ ਵੇਲੇ, ਇਸੇ ਕਰਕੇ ਉਹਨਾਂ ਦੀ ਜ਼ਿੰਦਗੀ ਇੰਨੀ ਸਵੱਛ ਹੋ ਗਈ, ਕੋਈ ਗੁਨਾਹ ਨਹੀਂ ਹੁੰਦਾ ਉਹਨਾਂ ਦੇ ਕੋਲੋਂ, ਕੋਈ ਪਾਪ ਨਹੀਂ ਹੁੰਦਾ, ਕਿ ਹਰ ਵੇਲੇ ਰੱਬ ਨੂੰ ਆਪਣੇ ਨਾਲ ਸਮਝਦੇ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਜਦੋਂ ਅਸੀਂ ਸਮਝ ਲਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਨਾਲ ਹੈ, ਦੱਸੋ ਕੀ ਹਿੰਮਤ ਪੈ ਜਾਏਗੀ ਫਿਰ ਪਾਪ ਕਰਨ ਦੀ। ਇਸ ਕਰਕੇ ਫਿਰ ਉਹ ਇਹ ਨਿਰਾਲੀ ਰੀਤ ਹੈ ਮਹਾਂਪੁਰਸ਼ਾਂ ਦੀ ਕਿ ਉਹ ਪਰਮੇਸ਼ੁਰ ਨੂੰ ਆਪਣੇ ਨਾਲ ਸਮਝਦੇ ਹਨ।
ਸਾਸ ਸਾਸ ਅਰਾਧਨ ਹਰ ਹਰ,
ਉਹ ਮਹਾਂਪੁਰਸ਼ ਜਿਹਨਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਹਰ ਵੇਲੇ ਫਿਰ ਸਾਸ ਸਾਸ ਅਰਾਧਨ ਕਰਦੇ ਨੂੰ ਉਸ ਹਰੀ ਪਰਮੇਸ਼ੁਰ ਵਾਹਿਗੁਰੂ ਦੀ, ਮਨ ਕਰਕੇ ਵੀ, ਬਾਣੀ ਕਰਕੇ ਵੀ।
ਜੋ ਸਿਮਰਤ ਕੀ ਜੈ ਆਲਕਾ,
ਅਤੇ ਫਿਰ ਸਵਾਲੀਆ ਫਿਕਰ ਹੈ ਕਿਉਂ ਸਿਮਰਨ ਕੀ ਜੈ ਆਲਕਾ, ਆਲਕਾ ਨਾਮ ਆਲਸ ਦੈ, ਸਿਮਰਨ ਕਰਨ ਦੇ ਵੱਲੋਂ ਕਹਿੰਦੇ ਆਲਸ ਕਿਉਂ ਕਰੀਏ, ਭਾਵ ਆਲਸ ਨਹੀਂ ਕਰਨੀ ਚਾਹੀਦੀ। ਅਤੇ ਇਸ ਪ੍ਰਕਾਰ ਕਿਹਾ ਹੈ ਜੇ
ਜੈ ਦੇਖਾ ਤੈ ਅੰਤਰ ਜਾਮੀ,
ਇਹ ਦ੍ਰਿਸ਼ਟੀ ਹੈ, ਇਹ ਬ੍ਰਹਮਾਕਾਰ ਦ੍ਰਿਸ਼ਟੀ ਕਹਿੰਦੇ ਨੇ ਇਸ ਨੂੰ, ਜਿਵੇਂ ਨਾਮਦੇਵ ਦੀ ਹੋਈ ਸੀ, ਸਭੇ ਘਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਇਹ ਬਿਰਤੀ ਹੈ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਉਹਨਾਂ ਦੀ ਦ੍ਰਿਸ਼ਟੀ ਜਿੱਥੇ ਵੀ ਜਾਂਦੀ ਹੈ ਬ੍ਰਹਮ ਨੂੰ ਵਿਸ਼ੇ ਕਰਦੀ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਸਾਰੀ ਜਗ੍ਹਾ ਵਾਹਿਗੁਰੂ ਨੂੰ ਦੇਖਦੇ ਹੈ। ਇਸ ਕਰਕੇ ਸਾਰੀ ਜਗ੍ਹਾ ਉਹ ਪਰਮਾਤਮਾ ਨੂੰ ਅੰਤਰਯਾਮ ਨੂੰ ਦੇਖਦੇ ਹੈ, ਉਹ ਸਭ ਦੇ ਹਿਰਦਿਆਂ ਦੀ ਜਾਣਨ ਵਾਲਾ, ਜਿੱਥੇ ਵੀ ਦੇਖਦੇ ਹੈ ਉਹ ਉੱਥੇ ਹੀ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਉਹਨਾਂ ਨੂੰ।
ਨਿਮਖ ਨਾ ਵਿਸਰੋ ਪ੍ਰਭ ਮੇਰੇ ਸਵਾਮੀ,
ਇਹ ਜੋਦੜੀ ਹੈ, ਹੇ ਮੇਰੇ ਮਾਲਕ ਜੀ ਮੈਨੂੰ ਕਦੇ ਵੀ ਵਿਸਰੋ ਨਾ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜਾ ਢੀਲਾ, ਇੱਕ ਨਿਮਖ ਜਿੰਨੀ ਵੀ ਢਿੱਲ ਨਾ ਹੋਵੇ, ਤੇਰੇ ਨਾਮ ਦੀ ਰੌ ਹਰ ਵੇਲੇ ਚੱਲਦੀ ਰਹੇ ਜੀ, ਊਠਤ ਬੈਠ ਸੋਭਤ ਨਾਮ, ਕਹੋ ਨਾਨਕ ਜਨ ਕੇ ਸਦਕਾਮ। ਇਹ ਕਿਰਪਾ ਕਰੋ ਜੀ।
ਸਿਮਰ ਸਿਮਰ ਜੀਵੈ ਤੇਰੇ ਦਾਸਾ।
ਇਹ ਮਹਾਰਾਜ ਤੇਰੇ ਜਿਹੜੇ ਦਾਸ ਹਨ, ਸੇਵਕ ਹਨ, ਤੇਰਾ ਸਿਮਰਨ ਕਰਦਿਆਂ ਕਰਦਿਆਂ, ਸਿਮਰਦਿਆਂ ਸਿਮਰਦਿਆਂ, ਜਾਂ ਮਨ ਕਰਕੇ ਤਨ ਕਰਕੇ ਸਿਮਰਦਿਆਂ ਹੋਇਆ, ਇਹ ਉਹਨਾਂ ਦਾ ਜੀਵਨ ਹੈ। ਆਖਾਂ ਜੀਵਾਂ ਬਿਸਰੈ ਮਰ ਜਾਓ, ਇਹ ਜ਼ਿੰਦਗੀ ਹੈ।
ਬਨ ਜਲ ਪੂਰਨ ਥਾਲਕਾ।
ਇਹ ਬਣਾਂ ਦੇ ਅੰਦਰ ਵੀ, ਜਲ ਦੇ ਪਾਣੀ ਦੇ ਵਿੱਚ ਵੀ, ਅਤੇ ਥਲਾਂ ਦੇ ਅੰਦਰ ਵੀ, ਖੁਸ਼ਕੀ ਦੇ ਵਿੱਚ ਵੀ, ਉਹ ਪਰਮੇਸ਼ੁਰ ਵਾਹਿਗੁਰੂ ਦਾ ਵਲ ਹੈ। ਸਾਰੀ ਜਗ੍ਹਾ ਹੀ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪਰਮੇਸ਼ੁਰ ਵਾਹਿਗੁਰੂ ਨਹੀਂ ਹੈ, ਉਹਦਾ ਹੀ ਬਲ ਹੈ ਸਾਰੇ।
ਤੱਤੀ ਵਾਹ ਨਾ ਤਾ ਕੋ ਲਾਗੈ।
ਤੱਤੀ ਵਾਹ ਦਾ ਮਤਲਬ ਹੈ ਵੀ ਦੁੱਖ ਰੂਪ ਜਿਹੜੀ ਇਹ ਨਹੀਂ ਹਵਾ, ਦੁੱਖ ਰੂਪ ਹਵਾ ਨਹੀਂ ਲੱਗਦੀ ਉਹਨਾਂ ਨੂੰ। ਤੱਤੀ ਵਾਹ ਨਾ ਲਾਗੀ ਪਾਰ ਬ੍ਰਹਮ ਸਰਣ ਆਈ, ਇਸ ਪ੍ਰਕਾਰ ਫਿਰ ਵਾਹਿਗੁਰੂ ਰੱਖਿਆ ਕਰਦਾ ਹੈ।
ਸਿਮਰਤ ਨਾਮ ਅਨ ਦਿਨ ਜਾਗੈ।
ਵਾਹਿਗੁਰੂ ਦਾ ਸਿਮਰਨ ਕਰਦੇ ਹੋਏ, ਨਾਮ ਜਪਦੇ ਹੋਏ ਰਾਤ ਦਿਨ, ਫਿਰ ਇਹ ਕਿਸ ਤਰ੍ਹਾਂ ਜੀ, ਕੀ ਨੀਂਦ ਨਹੀਂ ਆਉਂਦੀ ਉਹਨਾਂ ਨੂੰ? ਭਾਈ ਨੀਂਦ ਤਾਂ ਆਉਂਦੀ ਹੈ, ਪਰ ਨੀਂਦ ਤਮੋ ਗੁਣ ਸ਼ੈ ਹੈ, ਉਹਨਾਂ ਦੀ ਬਿਰਤੀ ਸਤੋ ਗੁਣ ਵਿੱਚ ਚਲੀ ਗਈ। ਨੀਂਦ ਉੱਥੇ ਉਪਾਧੀ ਨਹੀਂ ਪਾਉਂਦੀ, ਭਾਵ ਨੀਂਦ ਤੋਂ ਉੱਤੇ ਅਵਸਥਾ ਚਲੀ ਗਈ। ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋਏ। ਅਤੇ ਇਸ ਕਰਕੇ ਉਹ ਸੁੱਤਿਆਂ ਪਿਆਂ ਵੀ ਉਹ ਸੁਰਤ ਵਿੱਚ ਨਾਮ ਉਹਨਾਂ ਦਾ ਚੱਲਦਾ, ਸਰੀਰ ਸੁਣਦਾ ਹੈ, ਅਤੇ ਉਹਨਾਂ ਦੀ ਅਵਸਥਾ ਜਿਹੜੀ ਹੈ ਜਾਗਰਤ ਅਵਸਥਾ, ਬ੍ਰਹਮ ਗਿਆਨੀਆਂ ਦੀ ਜਾਗਰਤ ਅਵਸਥਾ ਹੈ, ਉਹਦੇ ਵਿੱਚ ਚਲੇ ਜਾਂਦੇ ਹੈ। ਸਿਮਰ ਨਾਮ ਅਨ ਦਿਨ ਜਾਗੈ। ਦੂਸਰਾ ਇਹਦਾ ਅਰਥ ਹੈ ਦੇ ਕਹਿੰਦੇ ਅਨ ਨਾਮ ਹੈ ਰਾਤ ਦਾ, ਅਗਿਆਨਤਾ ਦੀ ਰਾਤ ਤੋਂ ਅਤੇ ਗਿਆਨ ਦਾ ਦਿਨ, ਉਹ ਗਿਆਨ ਰੂਪੀ ਦਿਨ ਦੇ ਵਿੱਚ ਜਾਗਦੇ ਹਨ, ਇਹ ਉਹਨਾਂ ਦੀ ਅਵਸਥਾ ਹੋ ਜਾਂਦੀ ਹੈ।
ਆਨੰਦ ਬਨੋਦ ਕਰੇ ਹਰ ਸਿਮਰਨ।
ਹਰੀ ਪਰਮੇਸ਼ੁਰ ਦੇ ਸਿਮਰਨ ਦੇ ਵਿੱਚ ਬੜੇ ਆਨੰਦ ਹੈ, ਕੌਤਕ ਵਾਹਿਗੁਰੂ ਦੇ ਦੇਖਦਾ ਹੈ।
ਤਿਸ ਮਾਇਆ ਸੰਗ ਨਾ ਤਾਲਕਾ।
ਮਾਇਆ ਦੀ ਸੰਗਤ ਨਾਲ ਤਾਂ ਕੋਈ ਤਲਕ ਹੀ ਨਹੀਂ ਨਾ ਰਿਹਾ, ਇਸ ਕਰਕੇ ਉਹ ਵਾਹਿਗੁਰੂ ਦਾ ਹੀ ਸਿਮਰਨ ਕਰਦੇ ਨੇ ਹਰ ਵੇਲੇ।
ਰੋਗ ਸੋਗ ਦੁੱਖ ਤਿਸ ਨਾਹੀ।
ਨਾ ਤਾਂ ਪਾਈ ਹੰਗਤਾ ਦਾ ਰਹਿ ਗਿਆ ਰੋਗ ਹਉਮੈ ਦਾ, ਨਾ ਉਹਨਾਂ ਨੂੰ ਸੋਗ ਕਦੇ ਪਦਾਰਥ ਦੇ ਗਏ ਦਾ ਕੋਈ ਸੋਗ ਗਮ ਹੈ, ਨਾ ਹੋਏ ਦੁੱਖ ਜੰਮਣ ਮਰਨ ਦਾ, ਤਿਸ ਨਾਹੀ ਉਹਨਾਂ ਨੂੰ ਨਹੀਂ ਹੈ।
ਸਾਧ ਸੰਗ ਹਰ ਕੀਰਤਨ ਗਾਹੀ।
ਜਿਹੜੇ ਸਾਧ ਸੰਗਤ ਕਰਦੇ ਆ ਤੇ ਵਾਹਿਗੁਰੂ ਦਾ ਕੀਰਤਨ ਕਰਦੇ ਆ, ਜਸ ਕਰਦੇ ਨੇ ਵਾਹਿਗੁਰੂ ਦਾ।
ਆਪਣਾ ਨਾਮ ਦੇ ਪ੍ਰਭ ਪ੍ਰੀਤਮ।
ਇਹ ਮੇਰੇ ਪਰਮ ਪ੍ਰੀਤ ਦੇ ਅਸਪਦ ਰੂਪ ਪ੍ਰੀਤਮ ਪ੍ਰਭੂ ਜੀ, ਆਪਣਾ ਨਾਮ ਦਿਓ, ਨਾਮ ਹਰ ਵਕਤ ਮੇਰੇ ਹਿਰਦੇ ਚ ਟਿਕਿਆ ਰਹੇ, ਦ੍ਰਿੜ ਹੋ ਜਾਏ ਜੀ।
ਸੁਣ ਬੇਨੰਤੀ ਖਾਲਕਾ।
ਹੇ ਖਲਕਤ ਦੇ ਮਾਲਕ, ਤੇ ਆਪ ਮੇਰੀ ਬੇਨਤੀ ਸੁਣ ਲਓ ਜੀ।
ਨਾਮ ਰਤਨ ਤੇਰਾ ਹੈ ਪਿਆਰੇ।
ਹੇ ਮੇਰੇ ਪਿਆਰੇ ਵਾਹਿਗੁਰੂ, ਤੇਰਾ ਤਾਂ ਨਾਮ ਰਤਨਾਂ ਨਾਲੋਂ ਵੀ ਅਮੋਲਕ ਹੈ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਤੇ ਇਸ ਕਰਕੇ ਰਤਨਾਂ ਤੋਂ ਵੀ ਅਮੋਲਕ ਤੁਹਾਡਾ ਨਾਮ ਹੈ ਮਹਾਰਾਜ।
ਰੰਗ ਰੱਖੇ ਤੇਰੇ ਦਾਸ ਅਪਾਰੇ।
ਤੇਰੇ ਦਾਸ ਜਿਹੜੇ ਨੇ ਸਤਿਯੁਗ ਤੋਂ ਲੈ ਕੇ ਕਲਯੁਗ ਤੱਕ, ਪਾਰਾਵਾਰ ਤੋਂ ਰਹਿ ਤੋਂ ਤੇਰੇ ਰੰਗ ਪ੍ਰੇਮ ਵਿੱਚ ਰੰਗੇ ਹੋਏ ਹਨ।
ਤੇਰਾ ਰੰਗ ਰਤੇ ਤੁਧ ਜਿਹੇ।
ਜਿਹੜੇ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਗਏ ਉਹ ਤੇਰੇ ਵਰਗੇ ਹੀ ਹੋ ਗਏ, ਜਿਨ੍ਹਾਂ ਨੇ ਵਿਸਰੇ ਨਾਮ ਸੇ ਕਹਿੰਦੇ ਇਹ ਆ ਭੇਦ ਨਾ ਜਾਣੋ ਮੂਲ ਸਾਈਂ ਦੇਹਿਆ, ਉਹ ਤੇਰੇ ਵਰਗੇ ਹੋ ਗਏ ਹਨ, ਤੇਰਾ ਰੂਪ ਹੀ ਹੋ ਗਏ।
ਵਿਰਲੇ ਕੇਈ ਭਾਲਕਾ।
ਪਰ ਜੇ ਉਹਨਾਂ ਨੂੰ ਭਾਲੀਏ ਭਾਈ, ਕਿਤੇ ਵਿਰਲੇ ਸਿੱਧੇ ਸਿੱਧੇ ਕੋਈ ਮਿਲੇਗਾ? ਕੋਟਨ ਮੈਂ ਨਾਨਕੋ ਨਾਰਾਇਣ ਜਾਚੀ, ਬਹੁਤੇ ਨਹੀਂ ਹਨ, ਹੈਨ ਵਿਰਲੇ, ਆਹੀਂ ਘਣੇ ਫੈਲ ਫੱਕੜ ਸੰਸਾਰ।
ਤਿੰਨ ਕੀ ਧੂੜ ਮੰਗੈ ਮਨ ਮੇਰਾ।
ਇਹ ਵਾਹਿਗੁਰੂ, ਮੇਰਾ ਮਨ ਉਹਨਾਂ ਦੀ ਚਰਨ ਧੂੜ ਮੰਗਦਾ ਜਿਹੜੇ ਐਡੀ ਕਮਾਈ ਕਰਨ ਵਾਲੇ ਹਨ।
ਜਿਨ ਵਿਸਰੈ ਨਾਹੀ ਕਾਹੂ ਬੇਰਾ।
ਜਿਹਨਾਂ ਨੂੰ ਪਰਮਾਤਮਾ ਕਦੇ ਵੀ ਕਿਸੇ ਵੇਲੇ ਵੀ ਨਹੀਂ ਵਿਸਰਦਾ, ਉਹਨਾਂ ਦੀ ਤਾਂ ਚਰਨ ਧੂੜੇ ਮਿਲ ਜਾਏ, ਉਹ ਵੀ ਬਹੁਤ ਵੱਡੇ ਭਾਗਾਂ ਦੀ ਬਾਤ ਹੈ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਆ ਕਿਹਾ ਹੈ।
ਤਿੰਨ ਕੈ ਸੰਗ ਪਰਮ ਪਦ ਪਾਈ।
ਉਹਨਾਂ ਦੀ ਸੰਗਤ ਕਰਕੇ ਪਰਮ ਪਦ ਵੀ ਕੇਵਲ ਮੋਕਸ਼ ਦਾ ਨਾਂ, ਕੇਵਲ ਮੋਕਸ਼ ਪ੍ਰਾਪਤ ਹੋ ਜਾਂਦੀ ਹੈ।
ਸਦਾ ਸੰਗੀ ਹਰ ਨਾਲ ਕਾ।
ਉਹ ਸਦਾ ਹੀ, ਕਿਉਂਕਿ ਪ੍ਰਤਕ ਜੋਤ ਰੂਪ ਹੋ ਕੇ ਸਾਰਿਆਂ ਦੇ ਅੰਦਰ ਹੈ, ਨਾਲ ਕਾ ਨਾਲ ਹੀ ਹੈ ਸਾਰਿਆਂ ਦੇ।
ਸਾਜਨ ਮੀਤ ਪਿਆਰਾ ਸੋਈ।
ਸੋਈ ਉਹੀ ਸੱਜਣ ਐਸ ਲੋਕ ਦਾ, ਉਹੀ ਮੀਤ ਮਿੱਤਰ ਹੈ ਪਰਲੋਕ ਦਾ ਪਿਆਰਾ।
ਏਕ ਦ੍ਰਿੜਾ ਏ ਦੁਰਮਤ ਖੋਈ।
ਅਸਲ ਤਾਂ ਭਾਈ ਮਿੱਤਰ ਉਹ ਹੈ ਜਿਹੜਾ ਭੈੜੀ ਮਤ ਵਿਸ਼ੇ ਵਿਕਾਰਾਂ ਵਾਲੀ ਛੁਡਾ ਦੇਵੇ, ਪਰਮਾਤਮਾ ਦੇ ਨਾਮ ਨਾਲ ਜੋੜ ਦੇਵੇ, ਉਹ ਹੈ ਸੱਜਣ ਅਸਲ ਦੇ ਵਿੱਚ ਲੋਕ ਪਰਲੋਕ ਦਾ ਮਿੱਤਰ, ਉਹਨੂੰ ਸਮਝੋ।
ਕਾਮ ਕ੍ਰੋਧ ਅਹੰਕਾਰ ਤਜਾਏ।
ਜਿਹੜਾ ਕਾਮ ਮੰਦੀ ਵਾਸ਼ਨਾ ਕ੍ਰੋਧ ਅੰਤਸ਼ ਕਰਨ ਦੀ ਤੀਕਸ਼ਣ ਬਿਰਤੀ, ਅਤੇ ਇਹ ਸਿਹੜੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਕੰਚਨ ਸੁਹਾਗਾ ਢਾਲੈ, ਅਤੇ ਹੰਕਾਰ ਆਦਿ ਨੂੰ ਤਜਾਏ ਛੁਡਾ ਦੇਵੇ, ਇਹ ਵੀ ਇੱਕ ਬੈਲ ਲੱਗੇ ਹੋਏ ਨੇ ਜਿਵੇਂ ਅਮਲ ਲੱਗ ਜਾਂਦਾ ਹੈ, ਜਿਵੇਂ ਬਹੁਤ ਸਾਰੇ ਡਰੱਗੀ ਲੋਕ ਨੇ ਜਿਹੜੇ ਹੁੰਦੇ ਨੇ ਫਿਰ ਛੱਡਦੇ ਨਹੀਂ ਹੈ ਉਸਨੂੰ ਨਸ਼ੇ ਨੂੰ, ਇਹ ਵੀ ਕਾਮ ਕ੍ਰੋਧ ਦਾ ਸਾਨੂੰ ਨਸ਼ਾ ਹੀ ਲੱਗਿਆ ਹੋਇਆ ਹੈ। ਸਾਦੇ ਵਰਗੇ ਭਾਈ ਡਰੱਗੀ ਕੌਣ ਹੋਣਗੇ ਫਿਰ ਹੋਰ, ਜਿਹੜਾ ਕਾਮ ਕ੍ਰੋਧ ਦਾ ਇਹ ਨਸ਼ਾ ਸਾਨੂੰ ਬੁਢਾਪੇ ਤੱਕ ਵੀ ਨਹੀਂ ਤੁਰਦਾ ਹੈ। ਇਸ ਕਰਕੇ ਇਹ ਜਿਨ੍ਹਾਂ ਨੇ ਤਜਾ ਦਿੱਤੇ ਛੁਡਾ ਦਿੱਤੇ ਕਾਮ ਕ੍ਰੋਧ ਅਹੰਕਾਰ ਤਜਾਏ, ਜਿਹੜਾ ਇਹਨਾਂ ਤੋਂ ਖਹਿੜਾ ਛੁਡਾ ਦੇਵੇ।
ਤਿਸ ਜਨ ਕੋ ਉਪਦੇਸ਼ ਨਿਰਮਾਲਕਾ।
ਉਹ ਜਿਹੜਾ ਉਹਨਾਂ ਦਾ ਉਪਦੇਸ਼ ਮੈਲ ਤੋਂ ਰਹਿਤ ਕਰਨ ਵਾਲਾ, ਸ਼ੁੱਧ ਬ੍ਰਹਮ ਨੂੰ ਜਣਾਉਣ ਵਾਲਾ ਹੈ।
ਤੁਧ ਵਿਣ ਨਾਹੀ ਕੋਈ ਮੇਰਾ।
ਇਹ ਜੋਧੜੀ ਹੈ ਇਹ ਮੇਰੇ ਵਾਹਿਗੁਰੂ, ਤੁਹਾ ਤੋਂ ਬਿਨਾਂ ਮੇਰਾ ਕੋਈ ਨਹੀਂ ਹੈ ਸੰਸਾਰ ਦੇ ਅੰਦਰ।
ਗੁਰ ਪਕੜਾ ਹੈ ਪ੍ਰਭ ਕੇ ਪੈਰਾ।
ਇਹ ਗੁਰੂ ਨੇ, ਗੁਰੂ ਨਾਨਕ ਨੇ ਪ੍ਰਭੂ ਨਿਰੰਕਾਰ ਦੇ ਚਰਨ ਨਾਮ ਰੂਪੀ ਚਰਨ ਚਿੱਤ ਚਰਨ ਨਾਮ ਇਹ ਪਕੜਾ ਦਿੱਤੇ ਹਨ।
ਹਉ ਬਲਿਹਾਰੀ ਸਤਿਗੁਰ ਪੂਰੇ।
ਮੈਂ ਆਪਣੇ ਸਤਿਗੁਰ ਪੂਰੇ ਸਤਿਗੁਰੂ ਤੋਂ ਬਲਿਹਾਰ ਕੁਰਬਾਨ ਜਾਵਾਂ ਜੀ।
ਜਿਨ ਖੰਡਿਆ ਭਰਮ ਅਨਾਲਕਾ।
ਜਿਹਨੇ ਇਹ ਜਿਹੜਾ ਭਰਮ ਸੀ ਅਨਾਲਕਾ ਨਾਲ ਤਾਂ ਹੈ ਨਹੀਂ ਸੀ, ਉਈ ਚਿੰਬੜਿਆ ਹੋਇਆ ਸੀ, ਅਤੇ ਇਸ ਕਰਕੇ ਇਹ ਜਿਹੜਾ ਭਰਮ ਸੀ ਇਹਨੇ ਖੰਡਨ ਕਰ ਦਿੱਤਾ, ਭਰਮ ਜਿਹੜਾ ਨਿਵਿਰਤ ਕਰ ਦਿੱਤਾ ਹੈ। ਐਸਾ ਸਮਰੱਥ ਗੁਰੂ ਹੈ।
ਸਾਸ ਸਾਸ ਪ੍ਰਭ ਵਿਸਰੈ ਨਾਹੀ।
ਜਿੰਨੇ ਵੀ ਸਵਾਸ ਆ ਰਹੇ ਨੇ, ਸਾਸ 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 ਹੈ ਜੇਤੇ ਮੈਂ ਗੁਰਮਤ ਨਾਮ ਸੰਭਾਰੇ, ਸਾਸ ਸਾਸ ਜਾਏ ਨਾਮੇ ਬਿਨ ਸਾ ਬਿਰਥਾ ਸਾਸ ਵਿਕਾਰੇ। ਉਹ ਵਿਕਾਰ ਹੋ ਗਿਆ ਸਾਸ ਜਿਹੜਾ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਚਲਾ ਗਿਆ। ਇਸ ਕਰਕੇ ਸਾਸ ਸਾਸ ਵਿਸਰੈ ਨਾਹੀ, ਕਦੇ ਵੀ ਭੁੱਲੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਇਹ ਅਵਸਥਾ ਦਿਓ ਮਹਾਰਾਜ।
ਆਠ ਪੈਰ ਹਰ ਹਰ ਕੋ ਧਿਆਈ।
ਅੱਠੇ ਪੈਰ ਹਰੀ ਪਰਮੇਸ਼ਰ ਵਾਹਿਗੁਰੂ ਦਾ ਹਰ ਨਾਮ ਧਿਆ ਕਰ ਬਿਰਤੀ ਬਣਾ ਕੇ, ਜਿੰਨੀ ਦੇਰ ਤੱਕ ਕੰਠਾਕਾਰ ਬਿਰਤੀ ਨਾ ਹੋਵੇ ਕੋਈ ਵੀ ਚੀਜ਼ ਕੰਠ ਨਹੀਂ ਹੋਏਗੀ, ਇਹ ਬਿਰਤੀ ਹੈ ਬਣਾਉਣੀ ਪੈਂਦੀ ਹੈ। ਜਿੰਨਾ ਚਿਰ ਧਿਆਕਾਰ ਬਿਰਤੀ ਨਾ ਬਣੇ ਧਿਆ ਨਹੀਂ ਲੱਗੇਗਾ। ਇਸ ਕਰਕੇ ਧਿਆਏ ਸ਼ਬਦ ਦੇ ਵਿੱਚ ਹੈ ਧਿਆਕਾਰ ਬਿਰਤੀ। ਹੇ ਵਾਹਿਗੁਰੂ ਕਿਰਪਾ ਕਰੋ, ਅੱਠੇ ਪੈਰ ਆਪ ਜੀ ਨੂੰ ਧਿਆਕਾਰ ਬਿਰਤੀ ਬਣਾ ਕੇ ਧਿਆਈਏ ਜੀ।
ਨਾਨਕ ਸੰਤ ਤੇਰੇ ਰੰਗ ਰਾਤੇ।
ਸਤਿਗੁਰੂ ਮਹਾਰਾਜ ਸਾਹਿਬ ਵੀ ਕਹਿੰਦੇ ਜਿਹੜੇ ਤੇਰੇ ਸੰਤ ਸ਼ਾਂਤ ਆਤਮਾ, ਜਿਹੜੇ ਸੰਤ ਜਨ ਤੇਰੇ ਰੰਗ ਪ੍ਰੇਮ ਦੇ ਚ ਰੰਗੇ ਹੋਏ ਹਨ ਜੀ।
ਤੂੰ ਸਮਰੱਥ ਵਡਾਲਕਾ।
ਤੂੰ ਸਮਰੱਥ ਸਰਵ ਸ਼ਕਤੀਮਾਨ ਹੈ ਔਰ ਤੇਰੀ ਸ਼ਕਤੀ ਦਾ ਕੋਈ ਅੰਦਾਜ਼ਾ ਨਹੀਂ ਹੈ। ਵਡਾਲਕਾ ਕੀ ਇਹ ਸਭ ਤੋਂ ਵੱਡਾ ਹੈ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਭ ਪਦਵੀਆਂ ਉਰੇ ਰਹਿ ਗਈਆਂ, ਤੂੰ ਸਭ ਤੋਂ ਵੱਡਾ ਹੈ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕੁਛ ਪਾਰਾ ਵਾਰਾ। ਕੋਟ 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 ਲਖ ਤਾਵੈ, ਇੱਕ ਲਤਾ ਕੋ ਮਹਿਲ ਨਾ ਪਾਵੈ। ਸੋ ਵੀ ਕਣ ਸਵੇਲਾ ਜਿਤ ਹਰ ਪ੍ਰਮੇਲਾ, ਸਭ ਤੋਂ ਉੱਚਾ ਤੂੰ ਹੈ ਹੇ ਵਾਹਿਗੁਰੂ, ਵਡਾਲਕਾ ਵੱਡਾ ਹੈ। ਇੱਥੇ ਸਾਧ ਸਿੰਘ ਜੀ ਸ਼ਬਦ ਦੀ ਸਮਾਪਤੀ ਹੁੰਦੀ ਹੈ। ਸੋਲ੍ਹਾਂ ਸੋਲ੍ਹਾਂ ਪਦਾਂ ਵਾਲੇ ਸ਼ਬਦ ਹੋਣ ਕਰਕੇ ਇਹਨਾਂ ਦਾ ਨਾਮ ਹੈ ਮਾਰੂ ਸੋਲਹੇ। ਇਹ ਤਾਂ ਉਸ ਤਰ੍ਹਾਂ ਅਣਜਾਣਪਣੇ 'ਚ ਮਾਰੂ ਸੋਲੇ ਕਹਿ ਦਿੰਦੇ ਆ, ਸੋਲੇ ਨਹੀਂ ਹੈਗੇ ਸੋਲੇ। ਸੋਲ੍ਹਾਂ ਸੋਲ੍ਹਾਂ ਪਦਾਂ ਦੇ ਸ਼ਬਦ ਇਹ ਸਾਧ ਸਿੰਘ ਜੀ। ਇੱਕ ਸ਼ਬਦ ਹੋਰ ਅੱਗੇ ਆਏਗਾ ਵੱਡਾ, ਇਸ ਤੋਂ ਬਾਅਦ ਫਿਰ ਮਾਰੂ ਰਾਗ ਦੀ ਵਾਰ ਸ਼ੁਰੂ ਹੋ ਜਾਏਗੀ। ਕੱਲ੍ਹ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਫਿਰ ਕਿਰਪਾ ਕਰਨ। ਆਓ ਹੁਣ ਇੱਥੇ ਅੱਜ ਸਾਧ ਸਿੰਘ ਜੀ ਸਮਾਂ ਇੰਨਾ ਹੀ ਸੀ, ਅੱਗੇ ਕਿਉਂਕਿ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਸ਼ਾਂ ਨੇ, ਉਹਨਾਂ ਦਾ ਪ੍ਰੇਮੀਆਂ ਨੇ ਸਮਾਂ ਸਾਧ ਸਿੰਘ ਲਿਆ ਹੋਇਆ ਦਾਸ ਨੂੰ ਇਹ ਸੂਚਿਤ ਕਰ ਦਿੱਤਾ ਗਿਆ ਸੀ। ਆਪ ਸਰੋਤਾ ਜਾਂਦੇ ਹਾਂ, ਅਸੀਂ ਨਹੀਂ ਖਿਆਲ ਕਰਨਾ ਵੀ 15 ਮਿੰਟ ਪਹਿਲਾਂ ਮੈਂ ਆਪਣੀ ਮਰਜ਼ੀ ਨਾਲ, ਨਹੀਂ ਇਹ ਵਿਧਾਨ ਉਸ ਤਰ੍ਹਾਂ ਬਣਿਆ। ਕਿਉਂਕਿ ਮੈਨੂੰ ਤਾਂ 7 ਦਿਨ ਹੋ ਗਏ ਤੁਹਾਡੇ ਕੋਲ ਇੱਥੇ ਹਾਜ਼ਰੀ ਭਰਦਿਆਂ ਨੂੰ, ਮਹਾਂਪੁਰਸ਼ ਆਇਆ ਉਹਨਾਂ ਦਾ ਸਤਿਕਾਰ। ਆਓ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਕਰ, ਬੋਲੋ ਜੀ।
ਆਠ ਪੈਰ ਹਰ ਹਰ ਕੋ ਧਿਆਈ, ਨਾਨਕ ਸੰਤ ਤੇਰੇ ਰੰਗ ਰਾਤੇ, ਤੂੰ ਸਮਰੱਥ ਵਡਾਲਕਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਨ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ
ਪਾਰ,
ਜੋ ਸਰਦਾ ਕਰ ਸੇਵ ਦੇ ਪਾਰ ਉਤਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।